तेरा नाम ही मैल सैल को भोर से तुझो देख परी बर्फ सो जम रही सीते करे अभिषेक।
गरीब नवाज अंतरजामी सच्चे पातशाह पद पावन भगत वचर कृपा निदान धर्म दे राखे श्री गुरु तेग बहादुर साहिब जी महाराज। तेग बहादुर सिमरी है घर नौन दे आवे ताए सब थाई होए सहाय। सतगुरु जी दे पवित्र पावन सचखंड दरबार दे विच जुगो जुग अटल शब्द अवतार कल युग के बोध नाम के जहाज बाणी गुरु गुरु है बाणी विच बाणी अमृत सारे गुरबाणी कह सेवक जन मान प्रतख गुरु निस्तारे। श्री गुरु ग्रंथ साहिब जी के दर्शन दीदार मेले कर रही साध संगत जी आप जी बहुत बड़भागे हो जिन्हां नूं परमेश्वर स्वरूप सतगुरां दी कथा सुनने का सुभाग प्राप्त हो रहा है। कलगीधर पातशाह दे वाक हन जो एक कथा सुने अरगावे दुख पाप ते निकट ना आवे। ईश्वर दे अवतारां दी कथा जिहड़ा भी सुनेगा और गायन करेगा दुखां पापां तों उहदी रक्षा होवेगी। महाराज गुरु नानक साहिब जी हुण फिर जाए जड़िया समेर पर सिद्ध मंडली नदरी आई पहाड़ां दी उच्ची चढ़ाई चढ़न लगे और सतगुरां नूं भाई मरदाना जी पुछदे महाराज कैसी धरती आ गई है सब चिट्टा ही चिट्टा रंग दिसदा ते पहाड़ दा नाम की है और ये चिट्टा क्यों है। महाराज कहंदे भाई मरदानिया ये बर्फ सारे जमी हुई है और बहुत प्राचीन समय तो जमी हुई है कुदरत दा ये करिश्मा है कादर दी ये खेड है और पहाड़ां ते जमी हुई बर्फ ही नदियां दरियावां दा मुख सोमा बनी हुई है। जदों बर्फ ढल ढल के आउंदी है गंगा बन जांदी है किते जमुना बन जांदी है किते सतलुज बन जांदा है किते ब्यास बन जांदा है। ईश्वर ने अकाल पुरख ने रचना रची है और इस जगह दा नाम हिम आलय हिम बर्फ आलय घर ये बर्फ का ही घर है। इत्थे सिद्ध मंडली रहिंदी है बाकी और कोई बंदा रह नहीं सकता। मनुख का गुजरान बहुत मुश्किल है ऐसे बचन महाराज जी दस रहे ने सुनिए प्यार नाल सारी संगत। श्री गुरु नानक देव जी दे पवित्र चरणा नूं हिरदे च वसा के आखिए सतनाम
सतनाम गुरु साहिब जीओ दोहेरा नाम हिमल सैल को बोर सेत जो देख।
कहंदे इस पहाड़ का नाम हिमालय पर्वत है और जब तू चिट्टा देखता है पूछ रहा है भी चिट्टा रंग क्यों है।
परी बर्फ जो जम रही सीते करे अभिषेक।
असल विच बर्फ जमी हुई है और इस इथों का वातावरण ठंडा रखती है इथे बहुत ज्यादा ठंड पैंदी है।
सवैया पांडव आन गरे समय खग जावत या पर सो गर जाए।
महाराज कहंदे जदों पांच पांडवां दा अंत समा आया सी तां ओह भी अपना राज भाग अपने पोतरे राजा परीक्षित नूं दे के ਪੰਜੇ ਭਰਾ ਦਰੋਪਦੀ ਸਮੇਤ ਇਨ੍ਹਾਂ ਪਹਾੜੀਆਂ ਵਿੱਚ ਆ ਗਏ ਸਨ ਔਰ ਇੱਥੇ ਆ ਕੇ ਉਹਨਾਂ ਨੇ ਆਪਣੇ ਸਰੀਰ ਤਿਆਗੇ ਸਨ। ਉਹ ਇਨ੍ਹਾਂ ਬਰਫ਼ ਦੀਆਂ ਪਹਾੜੀਆਂ ਵਿੱਚ ਹੀ ਗਲਦੇ ਗਏ, ਗਿਰਦੇ ਗਏ, ਕਿਸੇ ਛੋਟਾ, ਕਿਸੇ ਉਸ ਤੋਂ ਵੱਡਾ, ਤੇ ਕਿਤੇ ਅਰਜਨ, ਕਿਤੇ ਭੀਮ, ਕਿਤੇ ਦਰੋਪਦੀ, ਇਹ ਸਾਰੇ ਇਨ੍ਹਾਂ ਪਹਾੜਾਂ ਵਿੱਚ ਹੀ ਲੀਨ ਹੋ ਗਏ, ਵਿੱਚੇ ਹੀ ਗਲ ਗਏ ਸਰੀਰ ਉਹਨਾਂ ਦੇ। ਔਰ ਇਹ ਜਾਣ ਕੇ ਇਸ ਪਾਸੇ ਤੁਰੇ ਸਨ ਕਿ ਅਸੀਂ ਇੱਧਰ ਜਾ ਕੇ ਆਪਣੇ ਸਰੀਰ ਨੂੰ ਤਿਆਗ ਦੇਈਏ। ਔਰ ਇੱਕ ਧਰਮਰਾਜ ਦਾ ਪੁੱਤਰ ਮਹਾਰਾਜ ਯੁਧਿਸ਼ਠਿਰ ਸਣੇ ਦੇ ਸਵਰਗ ਲੋਕ ਨੂੰ ਗਿਆ ਸੀ, ਬਾਕੀ ਚਾਰ ਭਾਈ ਅਤੇ ਦਰੋਪਦੀ ਦਾ ਸਰੀਰ ਇਨ੍ਹਾਂ ਪਹਾੜਾਂ ਵਿੱਚ ਹੀ ਗਲ ਗਿਆ ਸੀ।
ਕੀ ਕਰਤਾਰ ਗਿਆ ਤੁਝ ਪੈ ਕਨ ਖੇਡ ਨਹੀਂ ਏ ਠੋਰ ਦਿਖਾਏ।
ਮਰਦਾਨੇ ਤੇਰੇ ਤੇ ਤਾਂ ਕਰਤਾਰ ਦੀ ਦਇਆ ਹੈ, ਕਿਰਪਾ ਹੈ ਕਿ ਤੈਨੂੰ ਇੱਥੇ ਦੁੱਖ ਮਹਿਸੂਸ ਨਹੀਂ ਹੋ ਰਿਹਾ। ਇੱਥੇ ਤਾਂ ਬੰਦੇ ਕੋਲੋਂ ਇੱਕ ਘੜੀ ਨਹੀਂ ਖੜਿਆ ਜਾਂਦਾ, ਇੱਕ ਪਲ ਨਹੀਂ ਰੁਕਿਆ ਜਾਂਦਾ। ਤੈਨੂੰ ਇੱਥੇ ਬਰਫ਼ ਨਹੀਂ ਗਾਲ ਸਕਦੀ, ਜਲ ਨਹੀਂ ਡੂਬੈ, ਤਸਕਰ ਨਹੀਂ ਦੇਵੈ, ਪਾਹੇ ਨਾ ਸਾਕੇ ਜਾਲੇ। ਗੁਰ ਕਾ ਬਚਨ ਵਸੈ ਜੀ ਨਾਲੇ, ਤੇਰੇ ਅੰਦਰ ਮਹਾਰਾਜ ਦਾ ਗੁਰਮੰਤਰ ਵਸਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਹਦੇ ਕਰਕੇ ਤੈਨੂੰ ਕੋਈ ਵੀ ਅਪਦਾ, ਕੋਈ ਵੀ ਮੁਸੀਬਤ ਮਹਿਸੂਸ ਨਹੀਂ ਹੋ ਰਹੀ। ਇੱਥੇ ਤਾਂ ਪਾਂਡਵ ਵੀ ਗਲ ਗਏ ਸਨ, ਕਹਿੰਦੇ ਪੰਛੀ ਉੱਡਦਾ ਉੱਤੋਂ ਇੰਨੀ ਠੰਡ ਪੈਂਦੀ ਹੈ, ਉਹ ਵੀ ਠੰਡ ਦੇ ਨਾਲ ਕਮਲਾ ਕੇ ਡਿੱਗ ਪੈਂਦਾ। ਉੱਤੋਂ ਪੰਛੀ ਵੀ ਲੰਘੇ ਨਾ ਇਹਨਾਂ ਪਹਾੜੀਆਂ ਦੇ, ਤੇ ਉਹ ਵੀ ਕਮਲਾ ਕੇ ਠੰਡ ਦੇ ਨਾਲ ਸੀਤ ਹੋ ਕੇ ਸੁੰਨ ਹੋ ਕੇ ਡਿੱਗ ਪੈਂਦਾ ਤੇ ਮਰ ਜਾਂਦਾ। ਇੱਥੇ ਪੰਛੀ ਵੀ ਬਹੁਤ ਘੱਟ ਆਉਂਦੇ ਨੇ।
ਅੱਗੇ ਚਲੇ ਸਿਰਦਾਰ ਪਹਾੜ ਬਿਲੋਕਤ ਤਾਈ ਕੁਬਾਨੀ ਅਲਾਏ।
ਅੱਗੇ ਫਿਰ ਇੱਕ ਸਿਰ ਧਾਰ ਪਹਾੜ ਆ ਗਿਆ। ਸਿਰ ਧਾਰ ਪਹਾੜ ਨੂੰ ਵੇਖ ਕੇ ਮਹਾਰਾਜ ਕਹਿਣ ਲੱਗੇ,
ਸਵਈਆ ਗੈਲ ਨਹੀਂ ਇਹ ਸੈਲ ਕੇ ਉੱਪਰ ਸੀਸ ਅਦੋ ਪਦ ਉਰਦ ਹੋ।
ਮਹਾਰਾਜ ਕਹਿਣ ਲੱਗੇ, ਮਰਦਾਨਿਆ ਆਹ ਹੁਣ ਜਿਹੜੀ ਪਹਾੜੀ ਆਈ ਹੈ ਨਾ, ਇਹਦੇ ਤੇ ਰਸਤਾ ਕੋਈ ਨੀ। ਪਹਿਲੀਆਂ ਪਹਾੜੀਆਂ ਦੇ ਤਾਂ ਛੋਟੀਆਂ ਛੋਟੀਆਂ ਪਗ ਡੰਡੀਆਂ ਸਨ, ਰਸਤੇ ਸਨ, ਤੇ ਪੈਰ ਰੱਖ ਰੱਖ ਕੇ ਔਖੇ ਸੌਖੇ ਚੜੀ ਆਉਂਦੇ ਸੀ। ਪਰ ਹੁਣ ਜਿਹੜਾ ਸਾਹਮਣੇ ਸਿਰ ਧਾਰ ਹੈ ਨਾ, ਇਹਦਾ ਨਾਮ ਸਿਰ ਧਾਰ ਕਿਉਂ ਹੈ? ਜਿਹੜਾ ਉੱਪਰ ਚੜੇਗਾ ਸਿਰ ਥੱਲੇ ਤੇ ਲੱਤਾਂ ਉੱਤੇ ਹੋ ਜਾਣਗੀਆਂ, ਯਾਨੀ ਕਿ ਮੂੰਹ ਤੇ ਮੂੰਹ ਡਿੱਗੇਗਾ, ਖੱਡ ਵਿੱਚ ਜਾਏਗਾ ਸਿੱਧਾ ਪੈਰ ਤਿਸਲ ਕੇ, ਜਗ੍ਹਾ ਹੀ ਕੋਈ ਨੀ, ਕੋਈ ਝਾੜੀ ਵੀ ਨੀ ਜਿਹਨੂੰ ਹੱਥ ਪਾ ਕੇ ਸਹਾਰਾ ਲੱਗ ਜਾਵੇ, ਕੋਈ ਪਹਾੜ ਦੇ ਪੱਥਰ ਵੀ ਇਹੋ ਜਿਹੇ ਨਹੀਂ ਵੀ ਜਿਹਨਾਂ ਦੇ ਪੈਰ ਟਿਕ ਜਾਵੇ। ਇਹਨੂੰ ਸਿਰ ਧਾਰ ਕਹਿੰਦੇ ਹੈ। ਇਹਦੇ ਉੱਤੇ ਚੜ੍ਹਨਾ ਬੜਾ ਮੁਸ਼ਕਲ ਹੈ, ਪੈਰ ਧਰੇਗਾ ਲੱਤਾਂ ਉੱਤੇ, ਸਿਰ ਥੱਲੇ ਖੱਡ ਚ ਜਾਏਗਾ ਸਿੱਧਾ ਹੀ, ਇਸ ਕਰਕੇ ਇਸ ਨੂੰ ਸਿਰ ਧਾਰ ਪਹਾੜ ਕਹਿੰਦੇ ਹਨ।
ਕੋਨੇ ਆਏ ਮਾਂ ਬਿਖਰੋ ਮਗ ਆਬ ਤੁਸੋ ਏ ਖੇਚਰ ਜੋ।
ਇਹਦੇ ਉੱਤੇ ਕੋਈ ਨੀ ਆਉਂਦਾ, ਔਖਾ ਰਸਤਾ ਹੈ। ਆ ਕੌਣ ਸਕਦਾ? ਜਿਹੜਾ ਖੇਚਰ, ਖੇ ਕਹਿੰਦੇ ਆਕਾਸ਼ ਨੂੰ, ਜਿਹੜਾ ਆਕਾਸ਼ਚਾਰੀ ਹੋਵੇ ਯਾਨੀ ਪੰਛੀ ਹੋਵੇ। ਪੰਛੀ ਭਾਵੇਂ ਉੱਡ ਕੇ ਆ ਜਾਵੇ, ਬੰਦਾ ਨਹੀਂ ਚੜ ਸਕਦਾ। ਔਰ ਸਿੱਧ ਵੀ ਖੇਚਰ ਹੁੰਦੇ ਹੈ, ਸਿੱਧਾਂ ਕੋਲ ਵੀ ਆਕਾਸ਼ ਚ ਉੱਡਣ ਦੀ ਸ਼ਕਤੀ ਹੁੰਦੀ ਹੈ। ਜਿਹੜਾ ਬੰਦਾ ਉਹ ਸ਼ਕਤੀ ਰੱਖਦਾ ਹੋਵੇ ਉਹ ਆ ਸਕਦਾ। ਅੱਜ ਕੱਲ੍ਹ ਤਾਂ ਹਵਾਈ ਜਹਾਜ਼, ਹੈਲੀਕਾਪਟਰ ਬੜੇ ਸਿਸਟਮ ਆ ਗਏ ਨਾ, ਉਦੋਂ ਨਹੀਂ ਸਨ। ਮਹਾਰਾਜ ਕਹਿੰਦੇ ਪੈਦਲ ਚੜ੍ਹਨ ਦੀ ਗੱਲ ਹੀ ਛੱਡੋ, ਸਿਰਫ ਤੇ ਸਿਰਫ ਆਕਾਸ਼ ਦਾ ਹੀ ਰਸਤਾ ਹੈ। ਕੋਈ ਰਿੱਧੀ ਸਿੱਧੀ ਨਾਲ ਉੱਡ ਕੇ ਆ ਜਾਵੇ, ਜਾਂ ਕੋਈ ਪੰਛੀ ਕੋਈ ਤਗੜਾ ਹੋਵੇ ਤੇ ਉੱਡ ਕੇ ਲੰਘ ਜਾਵੇ। ਮਾਮੂਲੀ ਪੰਛੀ ਵੀ ਨਹੀਂ ਉੱਡ ਕੇ ਲੰਘ ਸਕਦਾ ਜਿਹਦਾ ਦਮ ਘੱਟ ਹੁੰਦਾ। ਕਈ ਪੰਛੀ ਬਹੁਤ ਘੱਟ ਦਮ ਰੱਖਦੇ ਨੇ, ਉਹ ਉੱਡੇ ਦੋ ਤਿੰਨ ਕਿੱਲੇ ਤੇ ਜਾ ਕੇ ਫਿਰ ਉਹਨਾਂ ਨੇ ਸਾਹ ਕੱਢਣਾ ਹੁੰਦਾ, ਉਹ ਵੀ ਨਹੀਂ ਆ ਸਕਦੇ। ਇੱਥੇ ਤੇ ਕੋਈ ਉਹ ਹੰਸ ਵਰਗਾ ਪੰਛੀ ਹੈ ਜਿਹੜਾ ਹਜ਼ਾਰਾਂ ਮੀਲ ਦੀ ਉਡਾਰੀ ਦਮ ਭਰਦਾ ਹੋਵੇ। ਇਹ ਐਸਾ ਰਸਤਾ ਹੈ ਮਰਦਾਨਿਆ,
ਸੇਵਕ ਸ਼ਾਮ ਸਦਾ ਸੁਖ ਦਾਮ ਭਨੈ ਅਬਰਾਮ ਸੁਨੈ ਹਮ ਦੋ।
ਮਹਾਰਾਜ ਇਸ ਤਰ੍ਹਾਂ ਦੇ ਬਚਨ ਦੱਸ ਰਹੇ ਸਨ, ਪਹਾੜੀਆਂ ਬਾਰੇ ਕੁਦਰਤ ਬਾਰੇ ਜਾਣਕਾਰੀ ਦੇ ਰਹੇ ਸਨ, ਕਿਉਂਕਿ ਜਿਹੜੇ ਮਹਾਂਪੁਰਸ਼ ਹੁੰਦੇ ਨੇ ਉਹ ਕੁਦਰਤ ਚ ਕਾਦਰ ਨੂੰ ਦੇਖਦੇ ਨੇ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਤੇ ਮਹਾਰਾਜ ਕੁਦਰਤ ਦੇ ਨਜ਼ਾਰੇ ਵੇਖ ਰਹੇ ਨੇ। ਉਹਨਾਂ ਨਜ਼ਾਰਿਆਂ ਦੇ ਬਾਰੇ ਭਾਈ ਬਾਲਾ ਭਾਈ ਮਰਦਾਨਾ ਜੀ ਨੂੰ ਦੱਸ ਰਹੇ ਨੇ, ਤੇ ਭਾਈ ਬਾਲਾ ਜੀ ਕਹਿੰਦੇ ਅਸੀਂ ਸੁਣ ਰਹੇ ਸਾਂ।
ਗੋਰਖ ਆਏ ਗਯੋ ਡਿਗਤਾ ਛਿੰਨ ਵਾਕ ਉਚਾਰਤ ਹੋ ਤੁਮ ਕਹੋ।
ਅਜੇ ਸਿਰ ਧਾਰ ਪਹਾੜ ਦੇ ਉੱਤੇ ਪੈਰ ਧਰਨਾ ਸੀ, ਚੜਾਈ ਚੜ੍ਹਨੀ ਸੀ, ਕਿ ਪਹਿਲਾਂ ਹੀ ਗੋਰਖਨਾਥ ਆ ਪਹੁੰਚਿਆ। ਗੋਰਖਨਾਥ ਨੇ ਆਉਂਦਿਆਂ ਹੀ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਹੋ ਤੁਮ ਕਹੋ, ਭਾਈ ਤੁਸੀਂ ਕੌਣ ਹੋ, ਕਿੱਥੋਂ ਆਏ ਹੋ?
ਕਬਿਤ ਕੌਣ ਤੁਮ ਨਾਮ, ਦੇਸ਼ ਛੋੜ ਆਇਓ ਕੌਣ ਨਾਮ?
ਤੁਹਾਡਾ ਆਪਣਾ ਨਾਮ ਕੀ ਹੈ ਔਰ ਕਿਹੜੇ ਦੇਸ਼ ਚੋਂ ਆਇਓ? ਜਿਹੜੇ ਦੇਸ਼ ਚੋਂ ਆਇਓ ਉਹਦਾ ਵੀ ਨਾਮ ਦੱਸੋ।
ਕੌਣ ਤੇਰੀ ਜਾਤੀ, ਉਹ ਕਿਤ ਕੋ ਪਿਆਨ ਹੈ?
ਔਰ ਤੁਹਾਡੀ ਜਾਤੀ ਕੀ ਹੈ? ਕਿੱਧਰ ਨੂੰ ਮੂੰਹ ਚੁੱਕਿਆ, ਕਿੱਧਰ ਨੂੰ ਤੁਰੇ ਹੋ? ਕਿਉਂ? ਗੋਰਖਨਾਥ ਨੂੰ ਇਹ ਪਤਾ ਸੀ ਕਿ ਇਨਸਾਨ ਇੱਥੇ ਨਹੀਂ ਆ ਸਕਦਾ, ਤੇ ਅੰਦਰੋਂ ਜਾਣਦਾ ਸੀ ਸਾਰੀ ਗੱਲ, ਪਰ ਬਾਹਰੋਂ ਆਪਣਾ ਦਬਕਾ ਵੀ ਰੱਖਣਾ ਚਾਹੁੰਦਾ ਸੀ। ਕਹਿੰਦਾ ਕੌਣ ਤੁਮ ਨਾਮ, ਔਰ ਦੇਸ਼ ਕਿਹੜਾ ਛੱਡ ਕੇ ਆਏ ਹੋ? ਜਾਤ ਤੁਹਾਡੀ ਕਿਹੜੀ ਹੈ? ਚੱਲੇ ਕਿੱਧਰ ਹੋ?
ਗੈਲ ਨਾ ਬਸੁੰਦਰਾ ਪ੍ਰਕਾਸ਼ੇ ਮਾਰ ਤੰਡ ਨੈ।
ਔਰ ਜਿਹੜੇ ਰਾਹ ਤੁਰੇ ਹੋ ਇੱਥੇ ਤੇ ਰਸਤਾ ਹੀ ਕੋਈ ਨੀ, ਜ਼ਮੀਨ ਹੀ ਪੈਰ ਧਰਨ ਵਾਲੀ ਹੈ ਨਹੀਂ, ਬਰਫ ਹੀ ਬਰਫ ਹੈ ਔਰ ਕੋਈ ਪੱਗ ਡੰਡੀ ਨਹੀਂ, ਕੋਈ ਰਸਤਾ ਨਹੀਂ, ਔਰ ਮਾਰ ਤੰਡ ਵੀ ਸੂਰਜ ਵੀ ਨਹੀਂ ਇੱਥੇ ਦਿਸਦਾ। ਪ੍ਰਕਾਸ਼ੇ ਮਾਰ ਤੰਡ ਨੈ, ਇੱਥੇ ਸੂਰਜ ਦੀ ਕਿਰਨਾਂ ਵੀ ਨਹੀਂ ਪਹੁੰਚਦੀਆਂ ਜਿੱਥੇ ਤੁਸੀਂ ਆ ਪਹੁੰਚੇ ਹੋ।
ਵੇਖੇ ਡਰ ਲੱਗੇ ਅਗੇ ਰਸ ਚ ਪਿਆਨ,
ਵੇਖਿਆ ਹੀ ਡਰ ਲੱਗਦਾ, ਅੱਗੇ ਬੜੇ ਬੜੇ ਵੱਡੇ ਭਿਅੰਕਰ ਭਿਆਨਕ ਸੂਰਤਾਂ ਵਾਲੇ ਰਾਕਸ਼ਸ ਵੀ ਰਹਿੰਦੇ ਹੈ, ਜਿਹੜੇ ਪਹਾੜਾਂ ਦੇ ਵਿੱਚ ਆਇਆਂ ਨੂੰ ਖਾ ਜਾਂਦੇ ਹਨ।
ਕੈਸੇ ਜਾਓ ਆਗੇ ਪਿੱਛੇ ਹੱਟੋ ਅਬ ਭਾਗੇ।
ਅੱਗੇ ਕਿੱਧਰ ਜਾ ਰਹੇ ਹੋ? ਅੱਗੇ ਨਾ ਜਾਓ, ਪਿਛਾ ਨੂੰ ਭੱਜ ਜਾਓ, ਦੌੜ ਜਾਓ ਆਪਣੀ ਜਾਨ ਲੈ ਕੇ।
ਜਾਓ ਕੋਨਾ ਦੁੱਖ ਲਾਗੇ ਮਮ ਬਚਨ ਜੋ ਮਾਨਿਆ।
ਜੇ ਮੇਰਾ ਬਚਨ ਮੰਨੋਗੇ ਦੁੱਖ ਤੋਂ ਬਚ ਜਾਓਗੇ, ਪਿਛਾ ਚਲੇ ਜਾਓ, ਅੱਗੇ ਨਾ ਜਾਓ।
ਪੂਰੋ ਗੁਰ ਕੀਜੈ ਇਸ ਜਾਨ ਨਾਮ ਲੀਜੈ ਸਭ।
ਜਾਂ ਫਿਰ ਜੇ ਇੱਧਰ ਜਾਣ ਦਾ ਇੰਨਾ ਹੀ ਸ਼ੌਂਕ ਹੈ, ਇਹਨਾਂ ਚੜਾਈਆਂ ਤੇ ਇਹਨਾਂ ਬੁਲੰਦੀਆਂ ਤੇ ਜਾਣਾ ਹੈ, ਤਾਂ ਫਿਰ ਕੋਈ ਪੂਰਾ ਗੁਰੂ ਧਾਰਨ ਕਰੋ। ਬਿਨਾਂ ਗੁਰੂ ਦੇ ਇਹਨਾਂ ਪਹਾੜੀਆਂ ਤੇ ਚੜ੍ਹਨਾ ਮੁਸ਼ਕਲ ਹੈ, ਅਸੰਭਵ ਹੈ। ਜਿਹੜੀ ਬਾਤ ਨਹੀਂ ਹੋ ਸਕਦੀ ਉਸ ਨੂੰ ਕਰਨ ਦਾ ਯਤਨ ਵੀ ਨਾ ਕਰੋ।
ਬਿਨਾਂ ਆਈ ਚਲੇ ਕੈਸੇ ਦੇਣ ਨਿਜ ਪ੍ਰਾਨ,
ਬਿਨਾਂ ਆਈ ਮੌਤ ਕਿਉਂ ਮਰਦੇ ਹੋ? ਬਿਨਾਂ ਆਈ ਚਲੇ ਕਿਉਂ? ਦੇਣ ਨਿਜ ਪ੍ਰਾਨ ਹੈ, ਆਪਣੇ ਪ੍ਰਾਨ ਦੇਣ ਚੱਲੇ ਹੋ, ਮਰਨ ਚੱਲੇ ਹੋ? ਜੇ ਤੁਹਾਡਾ ਕੋਈ ਗੁਰੂ ਹੋਵੇਗਾ ਤੇ ਤੁਹਾਡੀ ਉੱਤੇ ਰਕਸ਼ਾ ਕਰੇਗਾ, ਤੁਹਾਡੀ ਜਾਨ ਬਚਾਏਗਾ, ਤੇ ਜੇ ਕੋਈ ਗੁਰੂ ਪੀਰ ਨਾ ਹੋਇਆ ਤੇ ਉੱਤੇ ਕਿਸੇ ਨੇ ਤੁਹਾਡੀ ਰੱਖਿਆ ਨਹੀਂ ਕਰਨੀ, ਬਿਨਾਂ ਆਈ ਮੌਤ ਮਾਰੇ ਜਾਓਗੇ।
ਰੋ ਪਿਆ ਚਰਜਾਮ ਜਾਤ ਤੇ ਅਜਾਤ ਬਏ।
ਇਹ ਸੁਣ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਗੋਰਖਨਾਥ ਨੂੰ ਉੱਤਰ ਦਿੰਦੇ। ਉਹਨੇ ਪੁੱਛਿਆ ਤੁਹਾਡਾ ਰੂਪ ਕੌਣ ਹੈ, ਕੌਣ ਹੋ ਤੁਸੀਂ, ਜਾਤ ਕੀ ਹੈ? ਸਤਿਗੁਰੂ ਕਹਿੰਦੇ ਰੂਪ ਅਸ਼ਚਰਜ ਹਮ, ਅਸ਼ਚਰਜ ਜਿਹਦਾ ਕੋਈ ਬਿਆਨ ਹੋ ਹੀ ਨਹੀਂ ਸਕਦਾ, ਅਸਚਰਜ ਰੂਪ ਹੈ ਪਰਮਾਤਮਾ ਦਾ। ਤੇ ਜਾਤ ਤੇ ਆਜ਼ਾਦ ਭਏ, ਹੁਣ ਅਸੀਂ ਜਾਤ ਤੋਂ ਆਜ਼ਾਦ ਹੋ ਗਏ ਹਾਂ, ਸਭ ਜਾਤਾਂ ਖਤਮ ਹੋ ਗਈਆਂ ਨੇ, ਸਭ ਜਾਤਾਂ ਮਿਟ ਗਈਆਂ ਨੇ, ਜਾਤ ਤੋਂ ਆਜ਼ਾਦ ਹੋ ਗਏ ਹਾਂ।
ਦੇਸ਼ ਜਾਨ ਸੋਜ ਸੱਸੀ ਨੇ ਭਾਨੇ।
ਔਰ ਦੇਸ਼ ਕਿਹੜਾ ਪੁੱਛਿਆ? ਮਹਾਰਾਜ ਕਹਿੰਦੇ ਉਹ ਸਾਡਾ ਦੇਸ਼ ਅਗਮਪੁਰਾ ਹੈ, ਬੇਗਮਪੁਰਾ ਹੈ, ਉਹ ਸੱਚਖੰਡ ਹੈ ਜਿੱਥੇ ਨਾ ਸੂਰਜ ਚੜਦਾ ਤੇ ਨਾ ਚੰਦਰਮਾ। ਆਖੋ ਸਤਨਾਮ ਸ੍ਰੀ। ਦੇਸ਼ ਸਾਡਾ ਉਹ ਹੈ ਜੈ ਸੱਸੀ ਨੇ ਭਾਨ ਹੈ, ਨਾ ਉੱਥੇ ਚੰਦਰਮਾ ਨਾ ਉੱਥੇ ਸੂਰਜ। ਸਾਡੇ ਦੇਸ਼ ਦੀ ਖੇਡ ਨਿਆਰੀ ਹੈ, ਅਗਮਪੁਰਾ ਹੈ, ਬੇਗਮਪੁਰਾ ਹੈ, ਉਹ ਸੂਖ ਮਹਿਲ ਜਾਂ ਕੇ ਊਚ ਦੁਆਰੇ ਤਾਂ ਮੈਂ ਵਾਸੈ ਭਗਤ ਪਿਆਰੇ, ਉਹ ਸਾਡਾ ਸੱਚਖੰਡ ਵਾਸਾ ਹੈ।
ਹੱਤੇ ਅਬ ਬਨੈ ਨੈ ਜਾਵੋ ਜੀ ਮਾਹੇ ਜਾਏ।
ਅਸੀਂ ਪਿਛਾ ਨਹੀਂ ਹਟਣਾ, ਜੇ ਪਿਛਾ ਹਟਣਾ ਹੁੰਦਾ ਤੇ ਆਉਂਦੇ ਹੀ ਕੱਲ ਨੂੰ। ਹੁਣ ਪਾਛੇ ਪਾਓ ਨਾ ਦੀਜੀਏ, ਆਗੇ ਹੋਏ ਸੋ ਹੋਏ, ਜਿੱਥੇ ਜੀ ਕਰੇਗਾ ਉੱਥੇ ਜਾਵਾਂਗੇ, ਸਾਨੂੰ ਕੋਈ ਰੋਕ ਨਹੀਂ ਸਕਦਾ।
ਦੇਦੇ ਜੋ ਹਮਾਰੇ ਪੈ ਪਯੋ ਸਭ ਆਨ ਕੋ।
ਜਿਹੜੀਆਂ ਗੱਲਾਂ ਦਾ ਤੂੰ ਮੈਨੂੰ ਡਰ ਦੇ ਰਿਹਾ ਵੀ ਅੱਗੇ ਰਾਕਸ਼ ਰਹਿੰਦੇ ਨੇ, ਖਾ ਜਾਂਦੇ ਨੇ, ਬਰਫ਼ ਵਿੱਚ ਗਲ ਜਾਓਗੇ, ਡਿੱਗ ਕੇ ਮਰ ਜਾਓਗੇ, ਉਸ ਮੌਤ ਦਾ ਡਰ ਤੇ ਕਦੋਂ ਦਾ ਹੀ ਖਤਮ ਹੋ ਗਿਆ। ਉਹ ਮੌਤ ਉਹ ਕਾਲ ਹੁਣ ਸਾਡੇ ਨੇੜੇ ਆ ਹੀ ਨਹੀਂ ਸਕਦਾ।
ਦੁੱਖ ਸੁੱਖ ਜਾਨ ਸਮ ਆਏ ਛਾਨ ਚੱਲ।
ਅਸੀਂ ਦੁੱਖ ਔਰ ਸੁੱਖ ਨੂੰ ਇੱਕੋ ਜਿਹਾ ਸਮਝ ਕੇ ਇੱਥੇ ਆਏ ਹਾਂ, ਜਾਨ ਤਲੀ ਤੇ ਧਰ ਕੇ ਹੀ ਤੁਰੇ ਹਾਂ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਮੌਤ ਤੋਂ ਉਹ ਡਰਦਾ ਜਿਹਨੂੰ ਜ਼ਿੰਦਗੀ ਦੀ ਲੋੜ ਹੋਵੇ। ਸਾਨੂੰ ਜ਼ਿੰਦਗੀ ਦੀ ਇੱਛਾ ਨਹੀਂ ਹੈ, ਅਸੀਂ ਮਰਨਾ ਪਹਿਲਾਂ ਹੀ ਕਬੂਲ ਚੁੱਕੇ ਹਾਂ, ਸਾਨੂੰ ਮੌਤ ਦਾ ਡਰ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ। ਇਹ ਅਵਸਥਾ ਮਹਾਰਾਜ ਕਹਿੰਦੇ ਅਸੀਂ ਇੱਥੇ ਪਹੁੰਚੇ ਹਾਂ।
ਗੁਰੂ ਏਕੰਕਾਰ ਜਾ ਕੇ ਨਹੀਂ ਹੈ ਸਮਾਨ ਕੋ।
ਫਿਰ ਗੋਰਖ ਨੇ ਆਖਿਆ ਗੁਰੂ ਧਾਰਨ ਕਰੋ ਉੱਤੇ ਜਾਣਾ ਤਾਂ। ਮਹਾਰਾਜ ਕਹਿੰਦੇ ਪਹਿਲਾਂ ਹੀ ਵੱਡਾ ਗੁਰੂ ਧਾਰਨ ਕੀਤਾ, ਹੁਣ ਨਿੱਕੇ ਨਿੱਕੇ ਗੁਰੂ ਕਿੰਨੇ ਕੁ ਬਣਾਈਏ। ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਗੁਰੂ ਸਾਡਾ ਏਕੰਕਾਰ ਅਕਾਲ ਪੁਰਖ ਹੈ, ਉਹ ਪਾਰਬ੍ਰਹਮ ਪਰਮੇਸ਼ਰ ਨਿਰੰਕਾਰ ਸਾਡਾ ਗੁਰੂ ਹੈ, ਜਿਹਦੇ ਸਮਾਨ ਦੁਨੀਆਂ 'ਚ ਕੋਈ ਗੁਰੂ ਹੋ ਨਹੀਂ ਸਕਦਾ। ਗੁਰ ਗੁਰ ਏਕੋ, ਗੁਰੂਆਂ ਦਾ ਗੁਰੂ ਇੱਕੋ ਹੀ ਹੈ ਅਕਾਲ ਪੁਰਖ, ਉਹਨੂੰ ਗੁਰੂ ਬਣਾਇਆ ਹੈ।
ਭੂਲਿਓ ਰਿਦੇ ਗੋਰਖ ਤੂੰ ਸ਼ੁੱਧ ਤੇਰੀ ਗਈ ਸਭ।
ਮਹਾਰਾਜ ਕਹਿੰਦੇ ਗੋਰਖ ਤੂੰ ਭੁੱਲਿਆ ਫਿਰਦਾ ਖੁਦ, ਤੇਰੀ ਸੁਧ ਬੁੱਧ ਗਵਾਚ ਗਈ ਹੈ, ਤੇਰੀ ਅਕਲ ਟਿਕਾਣੇ ਨਹੀਂ ਰਹੀ, ਜੋ ਇਹੋ ਜਿਹੀਆਂ ਗੱਲਾਂ ਕਰਦਾ ਹੈ।
ਓਦ ਕੋ ਵਧਾਏ ਓਦ ਭਇਓ ਮਨੋ ਮਾਨ ਕੋ।
ਹੇ ਗੋਰਖਨਾਥ, ਆਪਣੀ ਆਯੂ ਆਪਣੀ ਉਮਰ ਵਧਾ ਕੇ ਮਾਣ ਕਰ ਰਹੇ ਕਿ ਮੈਂ ਬੜਾ ਵੱਡਾ ਸਿੱਧ ਪਹੁੰਚ ਹੋ ਗਿਆ, ਰੱਬ ਬਣ ਗਿਆ ਤੂੰ? ਨਹੀਂ, ਉਮਰ ਵਧਾਉਣ ਨਾਲ ਰੱਬ ਨਹੀਂ ਬਣ ਸਕਦਾ, ਰੱਬ ਜਿੰਨੀ ਉਮਰ ਕਿਹਦੀ ਹੋ ਸਕਦੀ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਹੁਣ ਉਹ ਜਿਹੜਾ ਆਦ ਤੋਂ ਅੰਤ ਤੱਕ ਤੇ ਅੰਤ ਤੋਂ ਵੀ ਬਾਅਦ ਸੱਚ ਹੈ, ਅੰਤ ਤਾਂ ਧਰਤੀ ਦਾ ਹੋਣਾ ਹੈ, ਪਰਮੇਸ਼ਰ ਦਾ ਅੰਤ ਨਹੀਂ ਹੋਣਾ। ਪਰਮੇਸ਼ਰ ਦਾ ਆਦ ਵੀ ਕੋਈ ਨਹੀਂ, ਪਰਮੇਸ਼ਰ ਦਾ ਅੰਤ ਵੀ ਕੋਈ ਨਹੀਂ, ਉਹਦੀ ਬਰਾਬਰੀ ਭਲਾ ਅਸੀਂ 500-700 ਸਾਲ ਜੀ ਕੇ ਵੀ ਕੀ ਕਰ ਲਵਾਂਗੇ। ਮਹਾਰਾਜ ਨੇ ਆਖਿਆ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੇ। ਉਹ ਅਕਾਲ ਪੁਰਖ ਦੇ ਸਾਹਮਣੇ ਤੇ ਚਾਰ ਯੁੱਗ ਉਮਰ ਵੀ ਕੋਈ ਅਹਿਮੀਅਤ ਨਹੀਂ ਰੱਖਦੀ, ਉਹਦੇ ਸਾਹਮਣੇ ਤੇ 40 ਯੁੱਗ ਉਮਰ ਹੋ ਜਾਵੇ ਤਾਂ ਵੀ ਕੋਈ ਬੁੱਕਤ ਨਹੀਂ ਹੈ। ਤੂੰ ਆਪਣੀ ਉਮਰ ਵਧਾ ਕੇ ਹੰਕਾਰੀ ਬਣ ਗਿਆ ਹੈ।
ਬਿੱਤ ਮਲ ਮੂਤ ਦੇ ਤੇਰੀ ਮਾਨ ਲੈ ਬਾਤ ਮੇਰੇ।
ਮਹਾਰਾਜ ਦੀ ਗੱਲ ਸੁਣ ਕੇ ਗੋਰਖਨਾਥ ਤਮ ਖਾ ਕੇ ਬੋਲਿਆ, ਕਹਿਣ ਲੱਗਾ ਮਲ ਮੂਤ ਦੇ ਤੇਰੀ, ਹੇ ਨਾਨਕ ਤੇਰੀ ਦੇਹ ਮਨੁੱਖਾਂ ਦੀ ਹੈ, ਧਰਤੀ ਤੋਂ ਆਇਆ, ਤੇਰੀ ਦੇਹ ਮਲ ਮੂਤਰ ਦੀ ਹੈ, ਔਰ ਮਾਨ ਲੀਜੈ ਬਾਤ ਮੇਰੀ, ਮੇਰੀ ਗੱਲ ਨੂੰ ਐਵੇਂ ਨਾ ਸੁੱਟ, ਮੈਂ ਤੈਨੂੰ ਭਲੇ ਵੀ ਕਹਿ ਰਿਹਾ ਹਾਂ, ਮੇਰੀ ਗੱਲ ਮੰਨ ਕੇ ਗੁਰੂ ਧਾਰਨ ਕਰ ਲੈ।
ਕਾਇਰ ਜੋ ਧਾਮ ਬੋਲ ਬੋਲਤ ਮਿਲਾ ਜਿਆ।
ਤੂੰ ਇਹ ਜਿਵੇਂ ਕਾਇਰ ਬੁਝਦਿਲ ਆਪਣੇ ਘਰ ਦੇ ਵਿਚ ਬੜੀਆਂ ਫੜਾਂ ਮਾਰਦੇ ਨੇ, ਜਦੋਂ ਜੰਗ ਦੇ ਮੈਦਾਨ ਚ ਜਾਣਾ ਪਵੇ ਉਦੋਂ ਪਤਾ ਲੱਗਦਾ ਵੀ ਕਿਹੜੇ ਭਾਅ ਬੀਤਦੀ ਹੈ। ਅਜੇ ਤੇ ਤੁਸੀਂ ਇੱਥੇ ਪਹਾੜ ਦੀ ਜੜ ਵਿਚ ਗੱਲਾਂ ਕਰ ਰਹੇ ਹੋ, ਜਦੋਂ ਸਿਰ ਧਾਰ ਪਹਾੜ ਤੇ ਚੜੋਗੇ, ਉਹਨੂੰ ਟੱਪੋਗੇ, ਉੱਪਰ ਜਾਓਗੇ, ਫਿਰ ਦੇਖਾਂਗਾ ਵੀ ਕਿੰਨਾ ਕੁ ਦਮ ਹੈ ਤੁਹਾਡੇ ਵਿਚ।
ਦੇਖੋ ਜਾਏ ਅੱਗੇ ਕੈਸੇ ਤਾਂ ਦੁੱਖ ਲੱਗੇ ਤੋਏ।
ਹਾਂ, ਇੱਥੇ ਤਾਂ ਹੁਣ ਫੜਾ ਮਾਰ ਰਿਹਾ ਵੀ ਮੈਂ ਇਹ ਕਰ ਦਿਆਂਗਾ, ਉਹ ਕਰ ਦਿਆਂਗਾ, ਕਈ ਘਰ ਚ 30 ਮਾਰਖਾਂ ਹੁੰਦੇ ਹੈ, ਪਰ ਜੰਗ ਦੇ ਵਿਚ ਮੈਦਾਨ ਦੇ ਵਿਚ ਨਹੀਂ ਨਿਤਰ ਸਕਦੇ। ਗੋਰਖਨਾਥ ਗੁਰੂ ਨਾਨਕ ਸਾਹਿਬ ਨੂੰ ਕਹਿ ਰਿਹਾ ਕਿ ਤੁਸੀਂ ਜੋ ਕਹਿੰਦੇ ਹੋ ਵੀ ਮੈਂ ਮੌਤ ਤੋਂ ਨਹੀਂ ਡਰਦਾ, ਦੁੱਖ ਤੋਂ ਨਹੀਂ ਡਰਦਾ, ਗਰਮੀ ਸਰਦੀ ਦੀ ਪਰਵਾਹ ਨਹੀਂ ਕਰਦਾ, ਪਤਾ ਤੇ ਉਦੋਂ ਲੱਗੇਗਾ ਜਦੋਂ ਬਰਫ਼ ਵਿਚ ਗਲੋਗੇ ਜਾ ਕੇ, ਜਿੱਥੇ ਸਰੀਰ ਸੁੰਨ ਹੋ ਜਾਏਗਾ, ਦੰਦੋੜਕਾ ਵੱਜੇਗਾ, ਚਮੜੀ ਗਲ ਜਾਏਗੀ, ਤੇ ਖਾਣ ਨੂੰ ਕੁਝ ਮਿਲੇਗਾ ਨਹੀਂ ਤੇ ਪੀਣ ਨੂੰ ਪਾਣੀ ਵੀ ਨਹੀਂ ਹੋਏਗਾ, ਉੱਥੇ ਕੀ ਬਣੇਗਾ? ਉੱਥੇ ਫਿਰ ਤੁਹਾਨੂੰ ਦੇਖਾਂਗਾ ਮੈਂ ਵੀ ਕਿਵੇਂ ਟਾਈਮ ਕੱਟਦੇ ਹੋ।
ਐਸੇ ਉਤੋਂ ਜਾਨੋ ਭੈ ਦੇਖ ਕਰ ਭਾਜਿਆ।
ਕਹਿੰਦੇ ਫੇਰ ਜਾਣਾਗਾ ਜਦੋਂ ਤੁਸੀਂ ਵੇਖ ਕੇ ਭੱਜੋਗੇ ਧਰਤੀ ਵੱਲ ਵੀ ਚੱਲੀਏ ਵਾਪਸ ਚੱਲੀਏ। ਸਾਧ ਸਿੰਘ ਜੀ, ਗੱਲਾਂ ਸੱਚੀਆਂ, ਬੰਦੇ ਵਾਸਤੇ ਤਾਂ ਔਖੀ ਖੇਡ ਹੈ। ਅਸੀਂ ਪਹਿਲੀ ਵਾਰ ਹੇਮਕੁੰਡ ਸਾਹਿਬ ਗਏ ਤੇ ਜਦੋਂ ਉੱਥੇ ਚੜਾਈ ਚੜੇ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖੀ ਜਾਈਏ, ਮਹਾਰਾਜ ਐਤਕੀ ਤਾਂ ਆ ਗਏ ਹਾਂ ਤੇ ਅੱਗੇ ਨੂੰ ਮਾਫ਼ੀ ਦਿਆ ਜੇ ਵੀ ਨਹੀਂ ਆਉਣਾ। ਉਹ ਫੇਰ ਦੂਜੀ ਵਾਰੀ ਬਾਬੇ ਨੇ ਬੁਲਾ ਲਿਆ, ਦੂਜੀ ਵਾਰੀ ਗਏ ਫੇਰ ਆਖਿਆ ਵੀ ਚਲੋ ਆ ਗਏ ਹਾਂ, ਹੁਣ ਰੋਜ਼ ਰੋਜ਼ ਨਹੀਂ ਇਹ ਕੰਮ ਛੇੜਨਾ। ਵੀ ਫੇਰ ਵੀ ਉਹ ਤੀਜੀ ਵਾਰ ਫੇਰ ਬਾਬਾ ਲੈ ਗਿਆ ਤੇ ਉਹਦੀ ਤੇ ਖੇਡ ਨਿਆਰੀ ਹੈ, ਪਰ ਆ ਹੇਮਕੁੰਡ ਸਾਹਿਬ ਜਿੱਥੇ ਤੇ ਬੱਸਾਂ ਜਾਂਦੀਆਂ ਨੇ, ਗੱਡੀਆਂ ਜਾਂਦੀਆਂ ਨੇ, ਇੱਥੇ ਜਾਣਾ ਔਖਾ ਸਾਡੇ ਵਾਸਤੇ। ਤਾਂ ਗੋਰਖਨਾਥ ਵੀ ਸੱਚ ਬੋਲ ਰਿਹਾ, ਉਹਦੇ ਉੱਪਰ ਦੀ ਗੱਲ ਹੈ ਨਾ, ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਪਹੁੰਚੇ ਉਹ ਤੇ ਬਹੁਤ ਉੱਪਰ ਹੈ। ਉਹ ਕਹਿੰਦਾ ਉੱਥੇ ਬਰਫ਼ ਦੇ ਵਿੱਚ ਦੇਖਾਂਗਾ ਕਿਵੇਂ ਦਿਨ ਕੱਟੋਗੇ, ਤੁਸੀਂ ਭੱਜੋਗੇ ਸਿੱਧਾ ਵਾਪਸ। ਇੱਥੇ ਕਈ ਆਏ ਵਾਪਸ ਚਲੇ ਗਏ, ਇੱਥੇ ਬਿਨਾਂ ਗੁਰੂ ਦੇ ਸਾਡੀ, ਉਹਦਾ ਕਹਿਣ ਦਾ ਭਾਵ ਹੈ ਵੀ ਸਾਡੀ ਰਹਿਨੁਮਾਈ ਦੇ ਬਿਨਾਂ ਇੱਥੇ ਨਹੀਂ ਪਹੁੰਚ ਸਕਦਾ ਕੋਈ, ਤੁਸੀਂ ਸਾਡੇ ਚੇਲੇ ਬਣ ਜਾਓ ਤੇ ਅਸੀਂ ਤੁਹਾਡੀ ਬਾਂਹ ਫੜ ਕੇ ਤੁਹਾਨੂੰ ਲੈ ਚੱਲਦੇ ਹਾਂ।
ਕੌਣ ਵੇਖ ਤੇਰਾ ਐਸੋ ਆਗੇ ਨਾ ਹੀਰਾ ਕਬ।
ਤੇਰਾ ਭੇਸ ਕਿਹੜਾ ਹੈ, ਸੰਨਿਆਸੀ ਹੈ, ਬੈਰਾਗੀ ਹੈ, ਜੋਗੀ ਹੈ, ਕਿਹੜੇ ਮਤ ਦਾ, ਹਿੰਦੂ ਹੈ, ਮੁਸਲਮਾਨ ਹੈ? ਕਿਉਂਕਿ ਬਾਬਾ ਨਾਨਕ ਜੀ ਦਾ ਲਿਬਾਸ ਬੜਾ ਅਜੀਬੋ ਗਰੀਬ ਸੀ, ਸਾਧ ਸਾਦਾ ਜਿਹਾ, ਨਾ ਉਹਨਾਂ ਦੇ ਉੱਤੇ ਕੋਈ ਗਲ ਵਿੱਚ ਮਾਲਾ, ਨਾ ਕੋਈ ਕੰਠੀ, ਨਾ ਕੋਈ ਹਿੰਦੂਆਂ ਵਾਲਾ ਚਿੰਨ, ਨਾ ਮੁਸਲਮਾਨ ਵਾਲਾ। ਤੁਹਾਡਾ ਮੈਂ ਭੇਸ ਅਜੀਬ ਜਿਹਾ ਹੀ ਦੇਖ ਰਿਹਾ ਹਾਂ, ਐਸਾ ਕਦੀ ਦੇਖਿਆ ਨਹੀਂ, ਕਿਹੜੇ ਮਤ ਦੇ ਸਾਧੂ ਹੁੰਦੇ ਹੋ?
ਹੱਥ ਤਿਆਗ ਦੀਜੈ ਮਨ ਹੋਏ ਸ਼ੁਭ ਕਾਜ।
ਚਲੋ, ਇਨਸਾਨੀਅਤ ਦੇ ਨਾਤੇ ਮੈਂ ਤੁਹਾਨੂੰ ਸਿੱਖਿਆ ਦੇ ਰਿਹਾ, ਹੱਠ ਨਾ ਕਰੋ, ਭਲਾ ਇਸੇ ਵਿੱਚ ਹੀ ਹੈ, ਇੱਥੋਂ ਵਾਪਸ ਚਲੇ ਜਾਓ।
ਰਾਮ ਜਦੋਂ ਪਤੀ ਆਦਿ ਕੀਨੋ ਜਗ ਗੁਰੂ ਆਏ।
ਔਰ ਦੂਸਰੀ ਗੱਲ ਹੈ ਵੀ ਜੇ ਤੁਸੀਂ ਕੋਈ ਅਵਤਾਰ ਵੀ ਹੋ, ਹੁਣ ਆਪਣੀ ਉਸ ਗੱਲ ਤੇ ਆ ਗਿਆ ਗੋਰਖਨਾਥ, ਕਹਿੰਦਾ ਜੇ ਤੁਸੀਂ ਈਸ਼ਵਰ ਦੇ ਅਵਤਾਰ ਵੀ ਹੋ ਤਾਂ ਵੀ ਗੁਰੂ ਧਾਰਨ ਕਰੋ। ਕਿਉਂ? ਸ੍ਰੀ ਰਾਮ ਚੰਦਰ ਜੀ ਮਹਾਰਾਜ ਉਹ ਵੀ ਅਵਤਾਰ ਸਨ, ਭਗਵਾਨ ਵਿਸ਼ਨੂੰ ਦੇ 14 ਕਲਾ ਅਵਤਾਰ। ਉਹਨਾਂ ਨੇ ਵੀ ਧਰਤੀ ਤੇ ਆ ਕੇ ਗੁਰੂ ਧਾਰਨ ਕੀਤਾ, ਵਸ਼ਿਸ਼ਠ ਗੁਰੂ ਨੂੰ ਆਪਣਾ ਗੁਰੂ ਬਣਾਇਆ। ਭਗਵਾਨ ਕ੍ਰਿਸ਼ਨ ਜੀ ਨੇ ਵੀ ਗੁਰੂ ਧਾਰਨ ਕੀਤੇ। ਜੇ ਉਹਨਾਂ ਅਵਤਾਰਾਂ ਨੇ ਗੁਰੂ ਧਾਰਨ ਕੀਤੇ ਤਾਂ ਤੁਸੀਂ ਕਿਉਂ ਨਹੀਂ ਕਰਦੇ? ਤੁਸੀਂ ਵੀ ਮੈਨੂੰ ਗੁਰੂ ਬਣਾਓ, ਮੇਰੇ ਚੇਲੇ ਬਣੋ।
ਤੁਮ ਕਿਉਂ ਨਾ ਕਰੋ ਪ੍ਰਤਾਪ ਵੱਡੂ ਛਾ ਜਿਹਾ।
ਤੁਸੀਂ ਕਿਉਂ ਨਹੀਂ ਗੁਰੂ ਧਾਰਨ ਕਰਦੇ? ਗੁਰੂ ਦੀ ਤਾਂ ਵੱਡੇ ਵੱਡੇ ਅਵਤਾਰਾਂ ਨੂੰ ਲੋੜ ਪਈ ਹੈ। ਰਾਮ ਚੰਦਰ ਜੀ ਨੂੰ ਵੀ ਗੁਰੂ ਧਾਰਨ ਕਰਨਾ ਪਿਆ, ਭਗਵਾਨ ਕ੍ਰਿਸ਼ਨ ਜੀ ਨੂੰ ਵੀ ਗੁਰੂ ਧਾਰਨ ਕਰਨਾ ਪਿਆ। ਤੁਸੀਂ ਵੀ ਗੁਰੂ ਬਣਾਓ ਮੈਨੂੰ, ਤੁਹਾਡਾ ਪ੍ਰਤਾਪ ਵਧੇਗਾ। ਕਿਉਂਕਿ ਗੁਰੂ ਵਾਲੇ ਦੀ ਗੱਤ ਹੁੰਦੀ ਹੈ, ਭਾਵੇਂ ਕੋਈ ਅਵਤਾਰ ਹੋਵੇ ਤੇ ਭਾਵੇਂ ਕੋਈ ਜੀਵ ਹੋਵੇ, ਗੁਰੂ ਸਾਰਿਆਂ ਨੂੰ ਧਾਰਨ ਕਰਨਾ ਪੈਂਦਾ ਹੈ।
ਪਵਿੱਤ ਨਾਮ ਕੇ ਪ੍ਰਤਾਪ ਚੋਂ ਪਵਿੱਤਰ ਦੇ ਪਈ ਮੇਰੀ।
ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਜੋ ਤੁਸੀਂ ਕਹਿ ਰਹੇ ਹੋ ਗੋਰਖ ਜੀ ਵੀ ਮਲ ਮੂਤਰ ਦੀ ਦੇਹ ਹੈ, ਠੀਕ ਹੈ ਕਿ ਇਨਸਾਨ ਦਾ ਸਰੀਰ ਮਲ ਮੂਤਰ ਦਾ ਹੀ ਹੁੰਦਾ, ਇਹਦੇ ਚ ਕੋਈ ਸ਼ੱਕ ਨਹੀਂ। ਇਹ ਜਾਮਾ ਮਲ ਮੂਤਰ ਦਾ ਹੈ, ਅੱਖਾਂ ਚ ਵੀ ਮੈਲ ਹੈ, ਕੰਨਾਂ ਚ ਵੀ ਮੈਲ ਹੈ, ਨੱਕਾਂ ਚ ਵੀ ਮੈਲ ਹੈ, ਮੂੰਹ ਚ ਵੀ ਮੈਲ ਹੈ, ਪੇਟ ਚ ਵੀ ਮੈਲ ਹੈ, ਪਸੀਨਾ ਵੀ ਮੈਲ ਹੈ, ਮਲ ਮੂਤਰ ਦੀ ਦੇਹ ਹੈ। ਪਰ ਨਾਮ ਕੇ ਪ੍ਰਤਾਪ ਸੋ ਪਵਿੱਤਰ ਦੇ ਭਈ ਮੇਰੀ। ਮਹਾਰਾਜ ਕਹਿੰਦੇ ਨਾਮ ਜਪ ਜਪ ਕੇ ਨਾਮ ਦੀ ਪਾਰਸ ਕਲਾ ਵਰਤ ਚੁੱਕੀ ਹੈ, ਹੁਣ ਮੇਰੀ ਦੇਹ ਮਲ ਮੂਤਰ ਦੀ ਨਹੀਂ ਰਹੀ। ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ। ਗੁਰੂ ਰਾਮਦਾਸ ਜੀ ਨੇ ਇੱਕ ਅਵਸਥਾ ਦੱਸੀ ਹੈ, ਕਹਿੰਦੇ ਨਾਮ ਅਭਿਆਸੀਆਂ ਦੀ ਦੇਹ ਕੰਚਨ ਦੀ ਬਣ ਜਾਂਦੀ ਹੈ, ਸੋਨੇ ਦੀ ਬਣ ਜਾਂਦੀ ਹੈ। ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਧਾ, ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ। ਇਹ ਰਸ ਪ੍ਰਾਪਤ ਹੋ ਗਿਆ, ਹੁਣ ਗੋਰਖ ਨਾਥ ਜੀ ਮੇਰੀ ਦੇਹ ਮਲ ਮੂਤਰ ਦੀ ਨਹੀਂ ਰਹੀ, ਹੁਣ ਮੇਰੀ ਦੇਹ ਨਾਮ ਦੇ ਪ੍ਰਤਾਪ ਨਾਲ ਕੰਚਨ ਬਣ ਗਈ ਹੈ, ਪਵਿੱਤਰ ਹੋ ਗਈ ਹੈ।
ਆਏ ਰਹਿ ਸੋ ਤੁਝ ਜੈਸੇ ਮਿਲ ਲਾਏ ਹੈ।
ਫਿਰ ਉਹਨੇ ਆਖਿਆ ਸੀ ਵੀ ਤੁਸੀਂ ਕਾਇਰਾਂ ਤਰ੍ਹਾਂ ਭੱਜੋਗੇ। ਮਹਾਰਾਜ ਕਹਿੰਦੇ ਕਾਇਰ ਉਹ ਨੇ ਜਿਹੜੇ ਤੇਰੇ ਵਰਗੇ ਪਹਿਲਾਂ ਹੀ ਰੌਲਾ ਪਾਉਣ ਲੱਗ ਗਏ, ਬਿਲ ਲਾਏ ਹੈ। ਕਾਇਰ ਲੋਕ ਜਿਹੜੇ ਹੁੰਦੇ ਨੇ ਮੁਸੀਬਤ ਆਉਣ ਤੋਂ ਪਹਿਲਾਂ ਹੀ ਡਰਨ ਲੱਗ ਜਾਂਦੇ ਆ। ਉਹ ਕਹਿੰਦੇ ਆ ਕਿ ਦੋ ਬੰਦਿਆਂ ਦਾ ਆਪਸ ਵਿੱਚ ਝਗੜਾ ਹੋ ਗਿਆ, ਉਹ ਇੱਕ ਜਿਹੜਾ ਭਲਵਾਨ ਸੀ ਉਹ ਢਹਿ ਗਿਆ ਤੇ ਜਿਹੜਾ ਉਹ ਮਾੜਾ ਜਿਹਾ ਸੀ ਉਹ ਉੱਤੇ ਉਹਦੇ ਤੇ ਬੈਠਾ ਤੇ ਉਹਨੂੰ ਢਾਈ ਬੈਠਾ, ਤੇ ਉਹ ਥੱਲੇ ਵਾਲਾ ਕਹੀ ਜਾਵੇ ਕਹਿੰਦਾ ਮੈਨੂੰ ਉੱਤੇ ਆ ਲੈਣ ਤੇ ਫੇਰ ਮੈਂ ਦੱਸੂ ਤੈਨੂੰ। ਉਹ ਉੱਤੇ ਬੈਠਾ ਰੋਈ ਜਾਵੇ ਕਹਿੰਦਾ ਜੇ ਤੂੰ ਉੱਤੇ ਆ ਗਿਆ ਫਿਰ ਮੇਰਾ ਪਤਾ ਨੀ ਕੀ ਬਣੇਗਾ। ਤੋ ਕਹਿਣ ਦਾ ਭਾਵ ਹੈ ਵੀ ਜਿਹੜੇ ਕਾਇਰ ਹੁੰਦੇ ਨੇ ਨਾ ਉਹ ਪਹਿਲਾਂ ਹੀ ਡਰ ਜਾਂਦੇ ਆ, ਬੁੱਝਦੇ ਲੁੱਝਦੇ ਆ। ਮਹਾਰਾਜ ਕਹਿੰਦੇ ਤੂੰ ਸਾਡੇ ਤੋਂ ਪਹਿਲਾਂ ਹੀ ਡਰੀ ਜਾਂਦਾ ਵੀ ਜੇ ਨਾਨਕ ਉੱਤੇ ਆ ਗਿਆ ਤੇ ਮੇਰਾ ਕੀ ਬਣੇਗਾ। ਕਾਇਰ ਹੈ ਤੂੰ, ਜੇ ਤੂੰ ਕਾਇਰ ਹੈ ਜਿਹੜਾ ਸਾਡੇ ਅਜੇ ਉੱਪਰ ਚੜ੍ਹਨਾ ਅਸੀਂ ਉੱਪਰ ਆਉਣਾ ਹੈ ਤੇ ਤੈਨੂੰ ਪਹਿਲਾਂ ਹੀ ਵਕਤ ਪੈ ਗਿਆ, ਮੁਸੀਬਤ ਪੈ ਗਈ ਹੈ ਵੀ ਜੇ ਨਾਨਕ ਉੱਤੇ ਆ ਗਿਆ ਮੇਰਾ ਕੀ ਬਣੇਗਾ। ਹਾਂਜੀ,
ਦੇਖਣੇ ਕੀ ਇੱਛਾ ਔਰ ਦੇਖੇ ਅੱਗੇ ਜਾਏ ਦੂਰ।
ਅਸੀਂ ਨੀ ਰੁਕਣਾ, ਅਸੀਂ ਜਾਣਾ ਉੱਥੇ, ਅਸੀਂ ਕਾਦਰ ਦੀ ਕੁਦਰਤ ਦੇ ਜਲਵੇ ਦੇਖਣ ਆਏ ਹਾਂ ਔਰ ਦੇਖਾਂਗੇ ਜ਼ਰੂਰ। ਪਰਮਾਤਮਾ ਨੇ ਜੋ ਕੁਝ ਬਣਾਇਆ ਉਹ ਦੇਖਣ ਵਾਸਤੇ ਆਏ ਹਾਂ।
ਬੋਲ ਕੇ ਡਰਾਵੇ ਨੇ ਯਾ ਤੇ ਹੱਟ ਜਾਏ।
ਤੂੰ ਸਾਨੂੰ ਬੋਲ ਕੇ ਡਰਾਂਦਾ ਵੀ ਪਿੱਛੇ ਚਲੇ ਜਾਣ, ਅਸੀਂ ਨਹੀਂ ਜਾਣਾ, ਅਸੀਂ ਤੇਰੇ ਵਰਗਿਆਂ ਤੋਂ ਡਰਨ ਵਾਲੇ ਨਹੀਂ, ਅਸੀਂ ਮੌਤ ਤੋਂ ਡਰਨ ਵਾਲੇ ਨਹੀਂ, ਅਸੀਂ ਕਾਲ ਤੋਂ ਵੀ ਨਹੀਂ ਡਰਦੇ। ਇੱਕ ਅਕਾਲ ਪੁਰਖ ਦਾ ਭੈ, ਸੱਚਾ ਭੈ ਸਾਡੇ ਮਨ ਵਿੱਚ ਹੈ, ਹੋਰ ਅਸੀਂ ਕਿਸੇ ਦਾ ਭੈ ਨਹੀਂ ਮੰਨਦੇ।
ਵੇਖ ਏਕੰਕਾਰੀ ਨਿਤ ਆਦੇ ਅੰਤ ਹੋਤ ਸਤ।
ਉਹਨੇ ਪੁੱਛਿਆ ਤੁਹਾਡਾ ਵੇਸ਼ ਕਿਹੜਾ, ਧਰਮ ਲਿਬਾਸ ਭੇਖ ਕਿਹੜਾ ਧਾਰਨ ਕੀਤਾ, ਕਿਉਂਕਿ ਸਾਧੂ ਸਮਾਜ ਚ ਭੇਖ ਪੁੱਛਦੇ ਨੇ, ਭੇਖ ਕਿੱਥੋਂ ਲਿਆ। ਯਾਨੀ ਕਬੀਰ ਪੰਥੀ ਹੈ, ਰਾਮਾਨੰਦੀਆ ਹੈ, ਬੈਰਾਗੀ ਹੈ, ਸੰਨਿਆਸੀ ਹੈ, ਕਿਹੜੇ ਗੁਰੂ ਦਾ ਚੇਲਾ ਹੈ, ਕਿੱਥੋਂ ਭੇਖ ਲਿਆ। ਮਹਾਰਾਜ ਕਹਿੰਦੇ ਨਿਰੰਕਾਰ ਤੋਂ ਭੇਖ ਲਿਆ, ਆਖੋ ਸਤਨਾਮ ਸ੍ਰੀ। ਵੇਖ ਨਿਰੰਕਾਰੀ ਏਕੰਕਾਰੀ ਨਿਤ ਆਦ ਅੰਤ ਹੋਤ ਸਤ, ਜਿਹੜਾ ਆਦ ਅੰਤ ਸਤ ਹੈ ਉਸ ਨਿਰੰਕਾਰ ਏਕੰਕਾਰ ਤੋਂ ਭੇਸ ਲਿਆ ਹੈ।
ਤਹਾਂ ਕੀ ਪਹੁੰਚਣਾ ਕੈਸੇ ਸਮਝਾਏ ਹੈ,
ਤੈਨੂੰ ਕਿਵੇਂ ਸਮਝਾਈਏ, ਤੂੰ ਏਕੰਕਾਰ ਤੱਕ ਅੱਪੜਿਆ ਹੀ ਨਹੀਂ, ਹੁਣ ਤੇਰੀ ਉੱਥੇ ਪਹੁੰਚ ਹੀ ਨਹੀਂ। ਕਿਉਂਕਿ ਸਾਧ ਸੰਗਤ ਜੀ, ਐਮ ਏ ਦੀ ਕਿਤਾਬ ਪੰਜਵੀਂ ਸੱਤਵੀਂ ਵਾਲੇ ਬੱਚੇ ਨੂੰ ਨਹੀਂ ਸਮਝ ਆਉਂਦੀ, ਪੰਜਵੀਂ ਸੱਤਵੀਂ ਵਾਲੇ ਨੂੰ ਸਮਝਾਓ ਤੇ ਉਹ ਕਿਵੇਂ ਸਮਝੇਗਾ। ਇਹ ਪੜ੍ਹਾਈ ਐਮ ਏ ਪੀ ਐਚ ਡੀ ਦੀ ਹੈ, ਉੱਪਰ ਦੀ ਹੈ, ਤੇਰੀ ਅਜੇ ਅੱਪੜੀ ਨੀ ਉੱਥੇ, ਪਹੁੰਚ ਹੀ ਨਹੀਂ, ਤੈਨੂੰ ਕਿਵੇਂ ਸਮਝਾਈਏ।
ਅਤੀ ਸੇ ਸੂਰਾ ਪੂਰਾ ਹੋਏ ਗੁਰਪੂਰਾ ਕਿਨੋ ਨੈ, ਅਤੀ ਸੇ ਸੂਰਾ ਪੂਰਾ ਹੋਏ ਗੁਰਪੂਰਾ ਕਿਨੋ ਨੈ, ਜਾਂ ਤੇ ਤੂੰ ਅਲਾਏ ਹੈ।
ਹੱਠ ਕੈਸੇ ਤਿਆਗੇ, ਤੂੰ ਕਹਿੰਦਾ ਵੀ ਹੱਠ ਤਿਆਗ ਦੇ, ਹੱਠ ਕਿਵੇਂ ਛੱਡੀਏ। ਹੱਠ ਹੀ ਸੇ ਸੂਰਾ ਪੂਰਾ ਹੋਏ, ਮਹਾਰਾਜ ਕਹਿੰਦੇ ਸੂਰਮਾ ਜਿਹੜਾ ਨਾ ਉਹ ਹੱਠ ਨਾਲ ਹੀ ਪੂਰਨ ਹੁੰਦਾ, ਜੇ ਸੂਰਮੇ ਚ ਹੱਠ ਨਹੀਂ ਤੇ ਸੂਰਮਾ ਪੂਰਾ ਨਹੀਂ ਸੂਰਾ ਬਣ ਸਕਦਾ। ਆਖੋ ਸਤਨਾਮ ਸੇ। ਹੱਠ ਸੀਗਾ ਕਿ ਬਾਬਾ ਦੀਪ ਸਿੰਘ ਜੀ ਸੀਸ ਉਤਰਨ ਤੋਂ ਬਾਅਦ ਵੀ ਤਲੀ ਤੇ ਧਰ ਕੇ ਅੱਗੇ ਤੁਰ ਪਏ। ਹੱਠ ਸੀਗਾ ਭਾਈ ਮਨੀ ਸਿੰਘ ਜੀ ਬੰਦ ਬੰਦ ਕਟਾ ਕੇ ਵੀ ਸੁਖਮਨੀ ਸਾਹਿਬ ਪੜ੍ਹਦੇ ਰਹੇ। ਹੱਥ ਸੀ ਭਾਈ ਤਾਰੂ ਸਿੰਘ ਜੀ ਖੋਪਰੀ ਉਤਰਨ ਦੇ ਬਾਵਜੂਦ 22 ਦਿਨ ਲਾਹੌਰ ਦੀ ਖਾਈ ਚ ਜਿੰਦਾ ਬੈਠੇ ਰਹੇ, ਸੂਬੇ ਨੂੰ ਅੱਗੇ ਲਾ ਕੇ ਲੈ ਜਾਣਾ ਜੁੱਤੀ ਦੇ। ਹੱਠ ਨਾਲ ਸੂਰਾ ਪੂਰਾ ਹੁੰਦਾ ਤੇ ਜੇ ਹੱਠ ਛੱਡ ਦੇਵੇ ਤੇ ਸੂਰਮਾ ਕਿੱਥੇ, ਸੂਰਮਾ ਉਹਦੇ ਭੱਜ ਗਿਆ ਮੈਦਾਨ ਛੱਡ ਕੇ। ਜੰਗ ਦੇ ਮੈਦਾਨ ਚ ਵੀ ਉਹੀ ਸੂਰਮੇ ਨਿੱਤਰਦੇ ਹੱਠੀ ਹੁੰਦੇ ਆ। ਆਪਾਂ ਅਰਦਾਸੇ ਚ ਯਾਦ ਕਰਦੇ ਹਾਂ, ਹੱਠੀਆਂ ਤਪੀਆਂ ਜਪੀਆਂ, ਹੱਠੀ ਪਹਿਲਾਂ ਆਉਂਦੇ ਆ। ਜੇ ਹੱਠ ਨਾ ਹੁੰਦਾ ਤੇ ਕੱਲਾ ਕੱਲਾ ਸਵਾ ਸਵਾ ਲੱਖ ਨਾਲ ਨਹੀਂ ਸੀ ਲੜ ਸਕਦਾ, ਜੇ ਹੱਠ ਨਾ ਹੁੰਦਾ ਤੇ ਚਮਕੌਰ ਦੀ ਗੜੀ ਚ ਆਤਮ ਸਮਰਪਣ ਹੋ ਜਾਣਾ ਸੀ। ਹੱਠ ਸੀਗਾ, ਬਾਰ ਬਾਰ ਸੂਬੇਦਾਰ ਵਜ਼ੀਰ ਖਾਨ, ਜ਼ਬਰਦਸਤ ਖਾਨ, ਸੂਬੇਦਾਰ ਸ਼ੇਰ ਅਫਗਾਨ, ਸ਼ੇਰ ਮੁਹੰਮਦ ਖਾਨ, ਨਾਰ ਖਾਨ, ਗਨੀ ਖਾਨ, ਗੈਰਤ ਖਾਨ, ਭੂਰੇ ਖਾਨ ਲਲਕਾਰ ਕੇ ਅਨਾਉਂਸ ਕਰ ਰਹੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਹਥਿਆਰ ਸੁੱਟ ਕੇ ਬਾਹਰ ਆ ਜਾਓ, ਤੁਹਾਡਾ ਇਸੇ ਦੀ ਭਲਾ ਹੈ। ਸਿੰਘਾਂ ਨੂੰ ਕਹਿ ਰਹੇ ਸਨ ਕਿ ਆਪਣੀਆਂ ਜਾਨਾਂ ਬਚਾ ਲਓ, ਹਥਿਆਰ ਸੁੱਟ ਦਿਓ। ਪਰ ਉਹ 40 ਦੇ 40 ਸੂਰਮੇ ਬੱਬਰ ਸ਼ੇਰਾਂ ਦੀ ਤਰ੍ਹਾਂ ਜਕਾਰੇ ਗਜਾ ਰਹੇ ਸਨ। ਹੱਠ ਹੀ ਸੇ ਸੂਰਾ ਪੂਰਾ ਹੋਏ, ਹੱਠ ਨਾਲ ਹੀ ਸੂਰਮਾ ਪੂਰਾ ਹੁੰਦਾ, ਹੱਠ ਕਿਉਂ ਤਿਆਗ ਦਈਏ। ਕਹਿੰਦੇ ਗੁਰ ਪੂਰਾ ਕਿਨੋ ਨਾ, ਜਾ ਤੇ ਤੂੰ ਲਾਏ ਆ। ਗੋਰਖਨਾਥ ਸੱਚ ਪੁੱਛੇ ਨਾ, ਇਹੋ ਜਿਹੀਆਂ ਗੱਲਾਂ ਤੂੰ ਤਾਂ ਕਰ ਰਿਹਾ ਵੀ ਅਜੇ ਤੈਨੂੰ ਪੂਰਾ ਗੁਰੂ ਨਹੀਂ ਮਿਲਿਆ। ਜੇ ਤੈਨੂੰ ਪੂਰਾ ਗੁਰੂ ਮਿਲਿਆ ਹੁੰਦਾ ਤੇ ਤੂੰ ਸਾਡਾ ਹੱਠ ਹੋਰ ਮਜ਼ਬੂਤ ਕਰਨਾ ਸੀ। ਕੱਚੇ ਹੁੰਦੇ ਆ ਜਿਹੜੇ ਹੱਠ ਤੋਂ ਪਿੱਛੇ ਮੋੜਦੇ ਆ। ਹੱਠੀਆਂ ਦੇ ਹੱਠੀਆਂ ਦੀ ਕਮਾਈ ਤੇ ਦੁਨੀਆਂ ਖਾਂਦੀ ਹੈ ਤੇ ਤੂੰ ਸਾਨੂੰ ਹੱਠ ਕਰਨ ਤੋਂ ਰੋਕਦਾ ਹੈ।
ਸਵਈਆ ਜੋਗ ਤੇ ਹੋਤ ਸਰੀਰ ਸਦਾ ਸਿਰ ਨੌ ਨਿਧ ਸਿੱਧ ਅਥਾਰੇ ਪਤ।
ਇਹ ਗੱਲ ਸੁਣ ਕੇ ਗੋਰਖਨਾਥ ਫਿਰ ਬੋਲਿਆ, ਕਹਿਣ ਲੱਗਾ ਨਾਨਕ ਜੀ, ਜੋਗ ਦੇ ਨਾਲ 18 ਸਿੱਧੀਆਂ ਤੇ 9 ਨਿਧੀਆਂ ਤੇ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ, ਸਰੀਰ ਸ਼ੁੱਧ ਹੋ ਜਾਂਦਾ ਹੈ, ਸਰੀਰ ਦੁੱਖ ਸੁੱਖ ਨੂੰ ਗਰਮੀ ਸਰਦੀ ਨੂੰ ਬਰਦਾਸ਼ਤ ਕਰਨ ਜੋਗਾ ਬਣ ਜਾਂਦਾ ਹੈ। ਤੁਸੀਂ ਯੋਗ ਸਾਧਨਾ ਲੈ ਲਓ ਮੇਰੇ ਤੋਂ, ਮੇਰੇ ਚੇਲੇ ਬਣ ਜਾਓ, ਫਿਰ ਤੁਹਾਨੂੰ ਬਰਫ਼ ਦੇ ਵਿੱਚ ਰਹਿਣ ਚ ਕੋਈ ਦਿੱਕਤ ਨਹੀਂ ਆਵੇਗੀ।
ਪੂਜ ਬਣੇ ਜਗ ਮੈਂ ਪ੍ਰਗਟਾਏ रजाए चले सब उपर तसो।
और जेड़ा जोगी बन जावे वो दुनिया च पूजनीक बन जाता है, सब दुनिया राजे महाराजे ओदी पूजा करते ने, चमत्कार को नमस्कार हुंदी है, जोगियां दे अगे पिछे लक्ष्मी फिरदी है, राजे महाराजे पैरां ते सिर झुकांदे ने, और सारियां ताकतां जोगियां कोल आ जांदियां ने।
चाहे हृदय में जो होए काहे की सो कर ले वदे बल रसो।
और दुनिया विच प्रगट हो जांदा है भी फलाना जोगी बड़ा सिद्ध पुरुष है, सब दुनिया धन धन करती है, जेड़ी इच्छा होवे जोगी ओ ही अपनी पूरी कर लेंदा, जो खान नू जी करे जोगी ओ पदार्थ मंगा के खा सकता है, हंडा सकता है। देखो गोरखनाथ दा गुरु मच्छिंद्र नाथ ओ जाके सिंगला दीप दे राजे दी देह विच प्रवेश कर गया सीगा, ते उत्थे जाके कई साल उथो राणिया दे नाल उथे सुख विशे भोगण विच ही लगा रहा, तो ओ सिद्धी सी ना उहदे कोल। तो इहो जिहियां गल्लां गोरखनाथ गुरु जी नू कहिंदा कि जोग नाल जो मर्जी प्राप्त कर लो।
हां जी, पूरन वै गुण रूरन सो मन तूरन मान के सीख प्रयास।
और जे मेरे कोलों जोग सीख लोगे ना, पूरन हो जाओगे, रिधियां सिधियां निधियां मंत्र जंतर तंत्र सब तुहाडे वस हो जाणगे, जो चाहोगे कर सकोगे, तुसी सिखो ता सही एक बारी।
सवैया छोड़ दई तन हंत हुती चित राखन को तिर कौन है कामो।
उन्हे आख्या तुसी अपना शरीर जोग नाल साध सकदे हो। गुरु नानक देव जी कहंदे शरीर ते तां साधीए जे शरीर दा मोह होवे तां। आखो सतनाम, शरीर नूं ते तां साधीए जे शरीर रखण दी इच्छा होवे, असीं ते अपने आप नूं शरीर समझदे ही नहीं, इहदे किराए दा मकान है, अज छड जाइए कल छड जाइए इहदा नहीं सानूं मोह। तन हंता त्याग देती है, और चित राखण को थिर कौन है काम, इहनूं टिका के रखना लम्मी उम्र भोगणी दा क्या प्रयोजन, जदों ए है ही झूठा। मिथ्या तन धन कटुंब सबाया, मिथ्या हो मैं ममता माया। जेड़ी रेत दी कंध कल ढहणी है अज ढह जावे, कोई सानू एदा फर्क नहीं पैंदा। हां जी,
जे निध सिद्ध सो दासी भई लिए देव सरोवर श्री हर नामो।
फिर तुसी कहंदे हो भी रिधियां सिद्धियां मिल जाणगियां। गोरखनाथ जी जेड़ियां रिधियां सिद्धियां तुहाडे तो जोग सिख के आउणियां ने, ओ पहलां ही साडे चरणां च दासियां बन के खड़ियां होईयां। रिध सिद्ध नामां दी दासी, नाम जपण वाले दियां दासियां बणियां ने, होर रिधियां सिद्धियां की करनियां ने, पहलां ही बड़ियां खड़ियां ने हाथ जोड़ के। तुहाडे कोल भी शायद इन्नियां नहीं होणियां जिन्नियां इत्थे खड़ियां ने, महाराज इशारा दे रहे हैं। कहंदे नाम विच रिद्धि सिद्धि निधि सारा कुछ ही आ जांदा है, आ चुका है।
मानव माए पुजावन की मन बाशना नाच करी वड आमो।
तीसरी गल भी लोकां विच पूजा होवेगी, लोग गुरु करके जोगी करके पूजणगे, ये आसा ये वड्डा रोग है। लोक वाशना इहनूं लोक वाशना कहंदे है, लोग मत्था टेकण, लोग वाह वाह करन, लोकां तों वडियाई मिले, लोकां तों सोभा मिले, ते चंगा नां रखाए कै जस कीरत जग ले। चंगा वड्डा नां रखा के जगत विच कीर्ति खटे, ए तां बड़ा वड्डा रोग है। असीं इस रोग नूं पहलां ही कट दित्ता है, ए वासना अपने नेड़े ही नहीं आउण दित्ती। सानू अपनी पूजा दी कोई इच्छा नहीं है।
काहे की चाहे नहीं और माए अगाए रहे सुख भाव रामो।
सानू किसे चीज दी इच्छा नहीं गोरखनाथ जी, ना शरीर रखण दी, ना रिधियां सिद्धियां दी, ना पूजा प्रतिष्ठा दी, सानू कोई लालच नहीं है। آپ کرپا کر کے ساڈا کھیڑا چھڈو سانو اپنے راہ جان دیو.
گورت شرون سنے جب بین لکھی من میں اے مانت نائی.
گورکھ ناتھ نے مہاراج دے کرارے کرارے جواب سنے سمجھ گیا بھی اے نہیں منن والے, اے نہیں میرے تو چالو ہوندے, میرے تو ڈردے نہیں ہے, نہ انہاں تے میریاں گلاں دا اثر پینا نہ پیا ہے.
لائے ابے شکتی پرکھوں مکھ بولت ہے کدو ساچو دی آہے.
ہن پھر دوسرا طریقہ ردھی سدھی کرامات شکتی وہ لا کے دیکھیے انہاں کول کچھ ہے بھی ہے کہ ایویں ہی بولی جاندے ہے.
لائے ابے شکتی پرکھوں جاس سلا پر بیسے گرو بلکین اداون کو بوتائیں.
جڑی سلا تے گرو نانک دیو جی بیٹھے سن, گورکھ ناتھ نے اپنی شکتی لا کے انہوں اڑان دا جتن کی بھی یہ سلا ہی اٹھ جاوے سمیت گرو نانک دے, کتے کھڈ وچ جا ڈگن پھر پتا لگے بھی گورکھ ناتھ دی طاقت کی ہے.
نیک حلی نے انگد لاپسی جانیو پرتاپ صحیح من مائی.
ساری طاقت گورکھ ناتھ لا بیٹھا پر او سلا تس تو مس نہیں ہوئی. جویں راون دی سبھا وچ انگد گیا سی تے انہیں اپنے پیر اپنا زور نال ماریا سی سبھا دے وچ, کہن لگا توں جودیاں تے مان کردا ہے کہ سری رام چندر جی دیاں فوجاں نوں تباہ کر دین گے, اے تاں میری لت نہیں اٹھا سکدے, میرا پیر نہیں اٹھا سکدے. سارے بڑے بڑے جودے سوربیر انگد دی لت ہلان واسطے اپنا زور لا کے پسینو پسینی ہو گئے سن پر انگد دی لت ہلی نہیں سی, گورکھ ناتھ تو گرو نانک دی سلا نہیں ہلی.
سویا یوں کر گورکھ لوپ بھیو اور بیچ بچارت جاوت سوئی.
ایک کر کے گورکھ ناتھ الوپ ہو گیا ایک دم, ایسی دی ہندی ہے اس سے ویڑے ہی الوپ ہو جانا. انما گرما لگما یہ اٹھ پرکار دیا سدھیاں ردیاں ہن جڑیاں ساتھ سنگ جی کرامات شکتیاں ساریاں سن سدھا کول الوپ ہو گیا. جاندا ہویا من وچ وچار کر رہا ہے
وے ودو پرتاب سنسار جو ہمرو سیوک ہوئے.
سوچتا ہے ایسا جو بھی کلیم ہے ہمرے پنتھ کرے تجھے اللہ. سدھی منی وچاریا کہ میں درشن اے لیوے بالا. بھائی گرداس جی نے بھی اپنی وارا ایک گل کا ذکر کیتا ہے, اسی کا انواد بھائی سنتوکھ سنگھ جی کر رہے نے. کہندے گورکھ ناتھ من چ وچاردا ہے جے اے نانک تپا ساڈا چیلا بن جاوے سیوک بن جاوے تاں ساڈا مت جوگ مت پورے سنسار چ پسر سکدا ہے, کیونکہ جس مت دے وچ اوتاری پرش چنگے بندے آ جان اے گل سارے دھرماں دے لوگ جڑے نے نا جڑے اپنے دھرم نوں ودھانا چاہندے نے اپنے سماج نوں ودھانا چاہندے نے ہن وہ سوچیا کردے نے. اورنگزیب بھی یہی سوچ رہا سی کہ جنے چنگے چنگے لوگ نے وہ مسلمان بن جان. بھائی نند لال جی نوں مسلمان بنان دی اچھا بھی انہیں اسے کر کے کیتی سی کہ نند لال ورگا ودوان جے مسلمان بندا تاں بہت مسلمان بن جان گے. گرو تیگ بہادر صاحب جے مسلمان بنتے ہیں سارا ہندوستان مسلمان بن جائے. ایسا ہی اور لوگ بھی وکھرے وکھرے دھرماں دے جڑے اپنی جماعت نو اپنے سماج نو سمپردائے نو بدھانا چاہندے ہیں وہ ہمیشہ یہی سوچتے ہیں بھی بڑے لوکاں نو قابو کرو. جویں مہاتما بدھ نے انیائیاں نے بڑے بڑے راجیاں نو بودھی بنایا, ਬੁੱਧ ਧਰਮ ਸਾਡੇ ਦੇਸ਼ 'ਚ ਕਿਵੇਂ ਫੈਲਿਆ? ਪਹਿਲਾਂ ਰਾਜੇ ਕਾਬੂ ਕੀਤੇ ਅਸ਼ੋਕ ਵਰਗੇ, ਫਿਰ ਬੁੱਧ ਧਰਮ ਫੈਲ ਗਿਆ। ਇੱਦਾਂ ਹੀ ਮੁਸਲਮਾਨਾਂ ਨੇ ਰਾਜ ਸੱਤਾ ਖੋਹ ਕੇ ਆਪਣਾ ਧਰਮ ਫੈਲਾ ਲਿਆ। ਜਾਂ ਕੋਈ ਧਾਰਮਿਕ ਆਗੂ ਜਾਂ ਕੋਈ ਰਾਜਨੀਤਿਕ ਆਗੂ, ਵੱਡਾ ਬੰਦਾ ਜਦੋਂ ਕਿਸੇ ਧਰਮ 'ਚ ਜਾਂਦਾ ਉਹਦੇ ਪਿੱਛੇ ਹੋਰ ਬਹੁਤ ਜਾਂਦੇ ਆ। ਤੇ ਜੇ ਨਾਨਕ ਜੋਗੀ ਬਣ ਜਾਵੇ ਤਾਂ ਸਾਡਾ ਪ੍ਰਤਾਪ ਸਾਰੀ ਧਰਤੀ ਤੇ ਪਸਰ ਜਾਏਗਾ।
ਪੰਥ ਪ੍ਰਕਾਸ਼ ਮਿਸਾਲ ਕਰੈ ਮਮ ਜਾਂ ਸਮ ਹੋਰ ਨਾ ਦਿਸਤ ਕੋਈ।
ਜੋਗੀ ਤਾਂ ਮੇਰੇ ਬੜੇ ਚੇਲੇ ਹਨ, ਬੜੇ ਬੜੇ ਸਿੱਧ ਹਨ, ਪਰ ਇਹ ਨਾਨਕ ਵਰਗਾ ਚੇਲਾ ਲੱਭਣਾ ਮੁਸ਼ਕਲ ਹੈ। ਜੇ ਆ ਮੇਰੇ ਮਤ ਵਿੱਚ ਆ ਜਾਵੇ, ਮੇਰਾ ਚੇਲਾ ਬਣ ਜਾਵੇ, ਤਾਂ ਜੋਗ ਮਤ ਦਾ ਸਾਰੀ ਦੁਨੀਆਂ ਦੇ ਪ੍ਰਚਾਰ ਹੋ ਜਾਏਗਾ।
ਮਾਨੈ ਆਨ ਜੇ ਵੇਸ਼ ਮਾਨ ਬਣੇ ਸਭ ਥਾਨ ਮੈਂ ਸੇਵਕ ਲੋਈ।
ਬਸ ਫਿਰ ਤਾਂ ਯਕਦਮ ਦੁਨੀਆਂ ਟੁੱਟ ਕੇ ਪੈ ਜਾਏਗੀ ਜੋਗੀ ਬਣਨ ਨੂੰ। ਲੱਖਾਂ ਦੀ ਤਾਦਾਦ ਵਿੱਚ ਰੋਜ਼ ਮੇਰੇ ਸੇਵਕ ਬਣਨਗੇ, ਜੋਗ ਮਤ ਵਿੱਚ ਆਉਣਗੇ, ਤੇ ਸਾਰਾ ਹਿੰਦੁਸਤਾਨ, ਕੁੱਲ ਦੁਨੀਆਂ ਜੋਗੀ ਬਣ ਜਾਏਗੀ।
ਦੋਏਰਾ ਏਕ ਗ੍ਰਾਮ ਕੋ ਭੂਪ ਜਿਉਂ ਚੈਤ ਚਤਰ ਦਿਸ਼ ਜੀਤ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਜਿਵੇਂ ਇੱਕ ਪਿੰਡ ਦਾ ਚੌਧਰੀ ਛੋਟਾ ਜਿਹਾ ਰਾਜਾ ਇੱਛਾ ਕਰ ਲਵੇ ਕਿ ਮੈਂ ਚਾਰੇ ਕੁੰਡਾਂ ਜਿੱਤ ਲਵਾਂ, ਉੱਤਰ ਦੱਖਣ ਪੂਰਬ ਪੱਛਮ ਮੇਰਾ ਹੀ ਰਾਜ ਹੋ, ਪਰ ਆਪਣੀ ਔਕਾਤ ਨਾ ਦੇਖੇ ਵੀ ਮੇਰੇ ਚ ਕਿੰਨਾ ਕੁ ਬਲ ਹੈ। ਮੈਂ ਚਾਰ ਪੰਜ ਦੋ ਪਿੰਡ ਇੱਕ ਪਿੰਡ ਦੀ ਜ਼ਮੀਨ ਦਾ ਮਾਲਕ ਹਾਂ, ਤੇ ਮੇਰੇ ਕੋਲ ਕਿੰਨੀ ਕੁ ਫੌਜ ਹੈ, ਕਿੰਨੇ ਕੁ ਘੋੜੇ ਹਨ, ਕਿੰਨੇ ਕੁ ਸ਼ਸਤਰ, ਜਿਹੜੇ ਮੈਂ ਦੁਨੀਆਂ ਜਿੱਤ ਲਵਾਂਗਾ। ਉਹ ਸੁਪਨਾ ਹੀ ਹੈ ਨਾ, ਜਿਵੇਂ ਸ਼ੇਖ ਸ਼ਿਲੀ ਕਹਿੰਦਾ ਸੀ ਵੀ ਮੈਂ ਬੇਰ ਵੇਚਾਂਗਾ ਤੇ ਫਿਰ ਮੈਂ ਮੁਰਗੀਆਂ ਖਰੀਦਾਂਗਾ ਤੇ ਫਿਰ ਆਂਡੇ ਆਉਣਗੇ, ਫਿਰ ਬੱਕਰੀਆਂ ਲਵਾਂਗੇ, ਤੇ ਫਿਰ ਉਹ ਕਰਦੇ ਕਰਦੇ ਪਤਾ ਨੀ ਕੀ ਕੀਤਾ ਤੇ ਸਾਰਾ ਕੁਝ ਗਵਾ ਲਿਆ। ਉਹ ਕਹਿੰਦੇ ਬਸ ਸ਼ੇਖ ਸ਼ਿਲੀ ਦੀ ਤਰ੍ਹਾਂ ਸੁਪਨੇ ਲੈਣ ਵਾਲੀ ਗੱਲ ਹੈ।
ਗੋਰ ਕੀ ਇੱਛਾ ਕਰਤ ਕਿਉਂ ਯੋਂ ਪ੍ਰਾਪਤ ਵਿਪਰੀਤ।
ਗੋਰਖਨਾਥ ਦੀ ਇੱਦਾਂ ਦੀ ਇੱਛਾ ਕਰ ਰਿਹਾ, ਬੇਲੋੜੀ ਇੱਛਾ। ਉਹ ਚਤੁਰ ਦਿਸ਼ਾ ਦੇ ਕੋਟ ਬ੍ਰਹਮੰਡਾਂ ਦੇ ਮਾਲਕ ਨੂੰ ਜਿੱਤਣਾ ਚਾਹੁੰਦਾ, ਸ੍ਰੀ ਗੁਰੂ ਨਾਨਕ ਸਾਹਿਬ ਨੂੰ ਜਿੱਤ ਕੇ ਤੇ ਸਾਰੀ ਦੁਨੀਆਂ ਨੂੰ ਜਿੱਤਣਾ ਚਾਹੁੰਦਾ। ਉਹਨੂੰ ਇਹ ਨਹੀਂ ਪਤਾ ਵੀ ਜਿਹੜੇ ਪਰਮੇਸ਼ਰ ਦਾ ਅਵਤਾਰ ਐਤਕੀ ਆਏ ਨੇ ਇਹਨਾਂ ਨੂੰ ਗੁਰੂ ਦੀ ਲੋੜ ਨਹੀਂ, ਇਹ ਖੁਦ ਗੁਰੂ ਨੇ। ਪਿਛਲੇ ਅਵਤਾਰ ਜਿਹੜੇ ਆਏ ਨੇ ਉਹ ਗੁਰੂ ਪਦਵੀ ਲੈ ਕੇ ਨਹੀਂ ਆਏ, ਤਾਂ ਉਹਨਾਂ ਨੂੰ ਗੁਰੂ ਧਾਰਨ ਕਰਨਾ ਪਿਆ। ਇੱਥੇ ਮਹਾਰਾਜ ਅਕਾਲ ਪੁਰਖ ਜੀ ਆਪ ਖੁਦ ਗੁਰੂ ਬਣ ਕੇ ਆਏ, ਗੁਰੂ ਨਾਨਕ ਸਾਹਿਬ। ਇਸ ਕਰਕੇ ਉਹਨਾਂ ਨੂੰ ਗੁਰੂ ਸ਼ਬਦ ਗੁਰੂ ਸੁਰਤ ਧੁਨ ਚੇਲਾ ਉਹਨਾਂ ਨੇ ਦੱਸ ਦਿੱਤਾ ਵੀ ਸ਼ਬਦ ਗੁਰੂ ਹੈ, ਸੁਰਤੀ ਚੇਲਾ ਹੈ, ਸਰੀਰਾਂ ਦੇ ਸੰਬੰਧ ਨਾ ਸਮਾਨ ਹਨ। ਉਹ ਗੱਲ ਨੂੰ ਨਹੀਂ ਸਮਝਦਾ, ਮਹਾਰਾਜ ਨੂੰ ਜਿੱਤਣਾ ਚਾਹੁੰਦਾ ਗੋਰਖਨਾਥ।
ਸਵਈਆ ਸਿੱਧ ਮੰਡਲ ਮੈਂ ਪ੍ਰਗਟਿਓ ਤਬ ਜਾਏ, ਹਿਰਦੈ ਬੋ ਚਿੰਤ ਉਪਾਏ ਵਿਚਾਰੇ।
ਗੋਰਖਨਾਥ ਨੂੰ ਹੋਰ ਗੱਲਾਂ ਭੁੱਲ ਗਈਆਂ, ਇਸੇ ਗੱਲ ਦੀ ਚਿੰਤਾ ਲੱਗ ਗਈ ਵੀ ਬਾਬੇ ਨਾਨਕ ਨੂੰ ਜਿਵੇਂ ਵੀ ਹੋਵੇ ਆਪਣਾ ਚੇਲਾ ਬਣਾਉਣਾ ਹੀ ਬਣਾਉਣਾ, ਤੇ ਬਸ ਆਪਣੀ ਸਿੱਧ ਮੰਡਲੀ ਜਿੱਥੇ ਉਹਨਾਂ ਦੀ ਮੰਡਲੀ ਬੈਠੀ ਹੋਈ ਸੀ ਉੱਪਰ ਸੁਮੇਰ ਦੇ, ਉੱਥੇ ਜਾ ਕੇ ਪ੍ਰਗਟ ਹੋ ਗਿਆ।
ਹਿਤ ਸ੍ਰੀ ਗੁਰਸੁਮਰਦਾਂ ਨੇ ਤਬੈ ਹਿਤ ਬੂਜਨ ਕੇ ਮੁਖਵਾ ਕੇ ਉਚਾਰੇ।
ਉਹ ਤਾਂ ਜਾ ਕੇ ਆਪਣੇ ਸਿੱਧਾਂ ਕੋਲ ਬੈਠ ਗਿਆ। ਇਧਰ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਭਾਈ ਮਰਦਾਨਾ ਜੀ ਪੁੱਛਦੇ ਹਨ,
ਸਭ ਤਾਂ ਦੀਸਤ ਹੈ ਕਰਨਾ ਨਿਤ ਜੋ ਹਮ ਉਰਦ ਔਰ ਨਿਆਰੇ।
ਮਹਾਰਾਜ ਆਪਾਂ ਕਿੱਥੇ ਆ ਗਏ ਆ, ਉਹ ਤਾਂ ਦੇਖਦੇ ਸੂਰਜ ਨਹੀਂ ਦਿਸਦਾ, ਸੂਰਜ ਕਿੱਥੇ ਚਲਾ ਗਿਆ ਹੈ।
ਗੁਰ ਪਾਕਤ ਨੀਚੇ ਕੋ ਦੀਠ ਕਰੋ ਪਸ਼ਚਾਤ ਦਿਸ਼ਾਓ ਕੀ ਹੋਰ ਪਦਾਰੇ।
ਮਹਾਰਾਜ ਕਹਿਣ ਲੱਗੇ ਮਰਦਾਨਿਆ ਥੱਲੇ ਆੜ ਵਿੱਚ ਵੇਖ ਨੀਵੇਂ ਪਾਸੇ, ਥੱਲੇ ਦਿਖਦਾ ਸੂਰਜ, ਆਪਾਂ ਉੱਪਰ ਆ ਗਏ ਹਾਂ।
ਦੋਹੇਰਾ ਕਿਤੀ ਦੂਰ ਹੈ ਧੜਾ ਤੇ ਉੱਚੇ ਸੂਰਜ ਚੰਦ।
ਜੈ ਮਹਾਰਾਜ, ਇਹ ਕਿਰਪਾ ਕਰਕੇ ਦੱਸੋ ਵੀ ਧਰਤੀ ਤੋਂ ਸੂਰਜ ਚੰਦਰਮਾ ਕਿੰਨੇ ਉੱਚੇ ਹਨ?
ਪੁਨ ਉਡਗਨ ਕੀ ਬਾਰਤਾ ਕਹੀਏ ਸਭੈ ਮੁਕੰਦ।
ਫਿਰ ਤਾਰਿਆਂ ਬਾਰੇ ਵੀ ਦੱਸੋ।
ਸਵਈਆ ਜੋਜਨ ਲਾਕ ਲਖੋ ਮੈਂ ਧਰ ਉਚੋ ਇਤੋ ਰਵੀ ਕੋ ਰਬ ਰਥ ਜਾਏ।
ਮਹਾਰਾਜ ਕਹਿੰਦੇ ਲੱਖਾਂ ਜੋਜਨ ਉੱਪਰ ਸੂਰਜ ਦਾ ਰਥ ਜਾਂਦਾ ਹੈ।
ਹੈ ਚਿਤਨੋ ਤਿਸਤੇ ਸਤ ਯੂਰਦ ਤਾਰਨ ਕੀ ਮਿਰਜਾਦ ਨਕਾਈ।
ਔਰ ਚੰਦਰਮਾ ਵੀ ਲੱਖਾਂ ਜੋਜਨ ਉੱਪਰ ਹੈ ਤੇ ਤਾਰਿਆਂ ਦੀ ਮਿਰਜਾਦਾ ਬੇਅੰਤ ਤਾਰੇ ਹਨ, ਉਹ ਵੀ ਪਰੇ ਤੋਂ ਪਰੇ, ਉਹਨਾਂ ਦੀ ਗਿਣਤੀ ਕੋਈ ਕਰ ਨਹੀਂ ਸਕਦਾ, ਮਰਜ਼ਾਦਾ ਦੱਸ ਨਹੀਂ ਸਕਦਾ। ਪਰਮਾਤਮਾ ਦੀ ਰਚਨਾ ਵਿਚਿੱਤਰ ਹੈ। ਅੱਜ ਸਾਇੰਸਦਾਨ ਵੀ ਜ਼ੋਰ ਲਾ ਕੇ ਗਿਣਤੀ ਨਹੀਂ ਕਰ ਸਕੇ, ਇਤਨਾ ਪਸਾਰਾ ਪਰੇ ਤੋਂ ਪਰੇ ਪਸਰਿਆ ਹੋਇਆ ਹੈ।
ਉੱਚੇ ਅਦੋ ਤਿਨਕੇ ਪੁਰ ਹੈ ਸਭਕੇ ਸਿਰ ਉੱਪਰ ਧਰੂ ਸੁਹਾਈ।
ਮਹਾਰਾਜ ਕਹਿੰਦੇ ਫਿਰ ਸਾਰਿਆਂ ਤੋਂ ਉੱਤੇ ਧਰੂ ਦਾ ਮੰਡਲ ਹੈ। ਧਰੂ ਭਗਤ ਹੋਇਆ, ਉਹਨੇ ਭਗਤੀ ਕੀਤੀ ਹੈ, ਉਹ ਜਿਹੜਾ ਉਹਦਾ ਮੰਡਲ ਹੈ ਉਹ ਹਿਲਦਾ ਜੁਲਦਾ ਨਹੀਂ, ਬਾਕੀ ਸਭ ਤਾਰੇ ਘੁੰਮਦੇ ਰਹਿੰਦੇ। ਸੂਰਜ ਚੰਦਰਮਾ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤਨਾਂਤ, ਇਹ ਸਭ ਬ੍ਰਹਮੰਡ ਦੇ ਆਕਾਸ਼ ਗੰਗਾ ਵਿੱਚ ਗੇੜਾ ਲਾਉਂਦੇ ਹੈ, ਪਰ ਜਿਹੜਾ ਧਰੂ ਹੈ ਉਹ ਅਟਲ ਹੈ। ਧਰੂ ਅਟਲ ਅਜ ਹੋਣਾ ਟਰਿਓ, ਉਹ ਨੀ ਟਲਦਾ, ਆਪਣੀ ਥਾਂ ਤੇ ਟਿਕਿਆ ਹੈ।
ਬਾਰਕ ਪੰਚੀ ਸੰਮਤ ਕੋ ਹਥਕੀਨ ਵਡੋ ਜਿਨ ਕਾਲ ਕਮਾਈ।
ਪਾਂਚ ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਪੰਜ ਸਾਲ ਦਾ ਬੱਚਾ ਹੱਠ ਕਰਕੇ ਪਰਮੇਸ਼ਰ ਦੀ ਬੰਦਗੀ ਕਰਨ ਲੱਗਾ, ਸਿਮਰਨ ਕੀਤਾ ਤੇ ਅਟਲ ਪਦਵੀ ਤੇ ਪਹੁੰਚ ਗਿਆ।
ਅੜਿਲ ਸੁਨ ਮਰਦਾਨਾ ਕਹਿ ਪ੍ਰਭੂ ਇੱਕ ਵੇਰ ਜੀ।
ਮਰਦਾਨਾ ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ ਜੀ, ਇੱਕ ਵਾਰੀ
ਦਰਸ਼ਨ ਕੀ ਜੈ ਤਾਏ ਜੋ ਸਿਖਰ ਸੁਮੇਰ ਜੀ।
ਮਹਾਰਾਜੇ ਸੁਮੇਰ ਦਾ ਸਿਖਰ ਵੀ ਦਿਖਾ ਦਿਓ।
ਬਾਲਕ ਬੈਸ ਵਿਸਾਲ ਤਪਿਓ ਤਬ ਕਥਨ ਜੇ।
ਧਰੂ ਦਾ ਮੰਡਲ ਵੀ ਦਿਖਾ ਦਿਓ, ਜਿਹਨੇ ਛੋਟੀ ਜੀ ਉਮਰ ਜਿਤਨੀ ਭਾਰੀ ਤਪੱਸਿਆ ਕੀਤੀ ਹੈ।
ਅਬ ਚਲ ਪਦਵੀ ਪਾਏ ਬਸਿਓ ਸੁਖ ਥਾਨ ਮੈਂ।
ਜਿਹੜਾ ਅਬ ਚਲ ਪਦਵੀ ਜੋ ਚਲਾਏ ਮਾਨ ਨਹੀਂ ਹੁੰਦੀ, ਉਹ ਪਦਵੀ ਤੇ ਪਹੁੰਚਿਆ ਹੈ। ਪੰਜ ਸਾਲ ਦਾ ਬੱਚਾ, ਉਹਦੇ ਦਰਸ਼ਨ ਕਰ ਲਈਏ।
ਬਿਗਸੇ ਪੰਕਜ ਬਦਨ ਬਚਨ ਮੁਖ ਤੋਂ ਪਨਿਓ।
ਮਹਾਰਾਜ ਹੱਸ ਪਏ ਤੇ ਕਹਿਣ ਲੱਗੇ,
ਮਰਦਾਨਾ ਕਿਆ ਕਹਿ ਰਿਦੇ ਤੁਮ ਕਿਵ ਗੁਨਿਓ।
ਮਹਾਰਾਜ ਬਾਲੇ ਨੂੰ ਕਹਿੰਦੇ, ਦੇਖ ਮਰਲਿਆ ਮਰਦਾਨਾ ਕੀ ਕਹਿੰਦਾ, ਕੀ ਇੱਛਾ ਕਰ ਰਿਹਾ, ਕਿੱਥੇ ਪਹੁੰਚਣ ਦੀ ਗੱਲ ਕਰਦਾ ਹੈ।
ਆਗੇ ਚਾਹਤ ਚਲਿਓ ਦਿਖਨ ਧਰੂ ਥਾਨ ਕੋ।
ਬਾਲਿਆ ਮਰਦਾਨਾ ਧਰੂ ਦਾ ਮੰਡਲ ਦੇਖਣਾ ਚਾਹੁੰਦਾ, ਇੰਨੀ ਉਚਾਰੀ ਉੱਚੀ ਉਡਾਰੀ ਲੈਣੀ ਚਾਹੁੰਦਾ।
ਹੋ ਤੁਮ ਨਿਜ ਮਨ ਕੀ ਦਿਓ ਚਹੋ ਕੇ ਨਾ ਜਾਨ ਕੋ।
ਬਾਲਿਆ ਤੇਰੀ ਕੀ ਇੱਛਾ, ਤੂੰ ਦੱਸ, ਤੇਰਾ ਜੀ ਕਰਦਾ ਜਾਣ ਨੂੰ ਕਿ ਮਰਦਾਨੇ ਦਾ ਹੀ ਕਰਦਾ।
ਸ਼੍ਰੀ ਅੰਗਦ ਜੀ ਸੁਣੋ ਬਚਨ ਸਭ ਮੈਂ ਕਹੇ।
ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਜੀ ਕਥਾ ਸੁਣਾ ਰਹੇ, ਕਹਿੰਦੇ ਹੇ ਸੱਚੇ ਪਾਤਸ਼ਾਹ, ਜਦੋਂ ਮੈਨੂੰ ਪੁੱਛਿਆ ਸਤਿਗੁਰਾਂ ਨੇ ਤਾਂ ਮੈਂ ਬੇਨਤੀ ਕੀਤੀ।
ਮਰਦਾਨਾ ਜੋ ਕਹਿ ਸੋਨੀ ਕੀ ਵਿਧ ਅਹੇ।
ਮਹਾਰਾਜ ਜੋ ਭਾਈ ਮਰਦਾਨਾ ਜੀ ਕਹਿ ਰਹੇ ਨੇ ਠੀਕ ਹੀ ਕਹਿ ਰਹੇ ਨੇ, ਮੇਰਾ ਵੀ ਜੀ ਕਰਦਾ ਕਿ ਐਸੇ ਮਹਾਂਪੁਰਸ਼ਾਂ ਦੇ ਸਥਾਨ ਦੇਖਣੇ ਚਾਹੀਦੇ ਹੈ।
ਜੇ ਉਰਦ ਹੈ ਥਾਨ ਬਸ ਜੇ ਤਿਨੈ ਮੈਂ।
ਉੱਚੇ ਮੰਡਲਾਂ ਦੇ ਬੈਠੇ ਨੇ ਔਰ ਉੱਥੇ ਅਜੇ ਵੀ ਬਹਿ ਕੇ ਪਰਮੇਸ਼ਰ ਦੀ ਬੰਦਗੀ ਕਰ ਰਹੇ ਨੇ, ਪਰ ਧਰੂ ਜੀ ਪ੍ਰਹਲਾਦ ਜੀ ਕਾਕ ਪਸੁੰਡੀ ਇਹ ਉੱਚੇ ਥਾਵਾਂ ਤੇ ਬੈਠੇ ਨੇ ਤੇ ਇਹਨਾਂ ਦੇ ਦਰਸ਼ਨ ਕਰਨੇ ਬੜਾ ਪੁੰਨ ਹੈ।
ਉਹ ਸਭੈ ਬਿਲੋਕਨ ਚਾ ਅਧਿਕ ਮਮ ਮਨੈ ਮੈਂ।
ਦੁਨੀਆਂ ਚਾਹੁੰਦੀ ਹੈ ਪਰ ਉੱਥੇ ਪਹੁੰਚਣਾ ਮੁਸ਼ਕਲ ਹੈ, ਤੁਸੀਂ ਸਮਰੱਥ ਹੋ, ਸਾਡੇ ਭਾਗ ਹਨ ਕਿ ਅਸੀਂ ਤੁਹਾਡੇ ਸੰਗੀ ਬਣੇ ਹਾਂ ਤੇ ਸਾਨੂੰ ਵੀ ਕਿਰਪਾ ਕਰਕੇ ਮਹਾਰਾਜ ਧਰੂ ਜੀ ਦੇ, ਪ੍ਰਹਲਾਦ ਜੀ ਦੇ, ਕਾਕ ਭਸੁੰਡੀ ਦੇ ਅਤੇ ਹੋਰ ਮਹਾਨ ਮਹਾਪੁਰਸ਼ਾਂ ਦੇ ਦਰਸ਼ਨ ਕਰਾਓ।
ਇਸ ਵਿਦਿਆਨ ਤੋਂ ਬੂਝ ਦੀਨ ਦੁੱਖ ਪੰਜਨੰਗ।
ਇਸ ਤਰ੍ਹਾਂ ਸਾਨੂੰ ਜਦੋਂ ਪੁੱਛਿਆ ਸਾਡੀ ਰਜਾ ਲੈ ਕੇ, ਰਜਾ ਮੰਦੀ ਲੈ ਕੇ ਸਤਿਗੁਰਾਂ ਨੇ
ਗਮਨੇ ਆਗੇ ਬੋਰ ਮਾਨ ਸਿੱਧ ਪੰਜਨੰਗ।
ਮਹਾਰਾਜ ਉੱਪਰ ਨੂੰ ਪਹਾੜ ਨੂੰ ਚੱਲਣੇ ਸ਼ੁਰੂ ਹੋ ਗਏ।
ਇੱਕ ਪਹਾੜ ਭਰ ਗਏ ਜਾਏ ਵੈਸੇ ਤਵੈ,
ਇੱਕ ਪਹਾੜ ਤੇ ਗਏ ਤੇ ਜਾ ਬੈਠੇ ਉੱਥੇ।
ਉਹ ਉਨਾ ਤਾਂ ਕੋ ਨਾਮ ਬਤਾਇਓ ਗੁਰ ਤਵੈ,
ਸਾਨੂੰ ਗੁਰੂ ਨਾਨਕ ਸਾਹਿਬ ਨੇ ਦੱਸਿਆ ਵੀ ਇਸ ਪਹਾੜ ਦਾ ਨਾਮ ਉਨਾ ਪਹਾੜ ਹੈ।
ਉਤ ਗੋਰਖੀ ਸੁਣੋ ਬੁਲਾਏ ਸਿੱਧ ਸਵੈ,
ਉਧਰ ਗੋਰਖਨਾਥ ਦੀ ਗੱਲ ਸੁਣੋ, ਗੋਰਖਨਾਥ ਨੇ ਆਪਣੇ ਸਿੱਧਾਂ ਦੀ ਮੀਟਿੰਗ ਸੱਦ ਲਈ।
ਬੈਠੇ ਮਜਲਿਸ ਲਾਏ ਕੀਏ ਆਸਨ ਤਵੈ,
ਸਭ ਗੋਰਖ ਧੂਣਿਆਂ ਦੇ ਗੋਰਖ ਧੂਣੇ ਦੇ ਆਲੇ ਦੁਆਲੇ ਸਿੱਧ ਚੌਂਕੜੇ ਲਾ ਕੇ, ਆਸਨ ਲਾ ਕੇ ਬੈਠ ਗਏ। ਸੋ ਸਾਧ ਸੰਗਤ ਜੀ, ਸਿੱਧਾਂ ਨੇ ਵਿਚਾਰ ਕੀਤੀ, ਗੋਰਖਨਾਥ ਨੇ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਦੱਸਿਆ ਕਿ ਨਾਨਕ ਤਪਾ ਜੀ ਆ ਰਹੇ ਔਰ ਉਹਨਾਂ ਨੂੰ ਆਪਾਂ ਪਿਛਾ ਮੋੜਨਾ ਹੈ, ਉੱਪਰ ਨਹੀਂ ਆਉਣ ਦੇਣਾ, ਤੇ ਹੁਣ ਦੇਖਾਂਗੇ ਤੁਹਾਡੇ ਚੋਂ ਕਿਹੜਾ ਨੇਤਰਦਾ ਹੈ। ਜਿਵੇਂ ਇੱਕ ਰਾਜਾ ਆਪਣੇ ਯੋਧਿਆਂ ਨੂੰ ਲਲਕਾਰਦਾ ਹੈ ਨਾ ਜੰਗ ਵਾਸਤੇ, ਇੱਦਾਂ ਫਿਰ ਆਪਣੇ ਮਹਾਰਥੀ ਅਥਰਥੀ ਗੋਰਖਨਾਥ ਨੇ ਤਿਆਰ ਕੀਤੇ। ਇੱਕ ਤੋਂ ਇੱਕ ਚੜ੍ਹਦੇ ਸਿੱਧ ਹੁਣ ਗੁਰੂ ਨਾਨਕ ਸਾਹਿਬ ਜੀ ਨਾਲ ਟੱਕਰ ਲੈਣਗੇ, ਪਰ ਮੂੰਹ ਦੀ ਖਾ ਕੇ ਬਾਬਾ ਜੀ ਸਭ ਨੂੰ ਸ਼ਬਦ ਨਾਲ ਜਿੱਤੀ ਜਾਣਗੇ। ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੁਸ ਆਪਣਾ ਪੰਥ ਨਿਰਾਲਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸੁਣ ਕਰਾਂਗੇ। ਵਾਹਿਗੁਰੂ ਆ